ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ, ਥਿੱਤੀ ਘਰ ਦਸਵਾਂ ਜਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਘਟ ਘਟ ਦੇਖਿਆ, ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ, ਗੁਰ ਪ੍ਰਸਾਦ ਪਰਮ ਪਦ ਪਾਏ, ਕਿਆ ਜਪ ਜਪ ਬਿਨ ਜਗਦੀਸੈ, ਗੁਰ ਕੈ ਸ਼ਬਦ ਮਹਿਲ ਘਰ ਦੀਸੈ, ਕਿਆ ਜਪ ਜਪ ਬਿਨ ਜਗਦੀਸੈ, ਗੁਰ ਕੈ ਸ਼ਬਦ ਮਹਿਲ ਘਰ ਦੀਸੈ, ਰਾਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ, ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉਂ ਬੁਲਾਵਹ ਤਿਉਂ ਨਾਨਕ ਦਾਸ ਬੁਲੈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸਾਧ ਸੰਗਤ ਬਡਭਾਗੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ ਦੇ ਕਥਨ ਅਨੁਸਾਰ ਨਾਮ ਨਾਲ ਜੁੜ ਕੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਵੀ ਕਰ ਰਹੇ ਹੋ, ਗੁਰਬਾਣੀ ਨਾਲ ਵੀ ਜੁੜ ਰਹੇ ਹੋ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਸ ਦੀਆਂ ਰਹਾਉ ਦੀਆਂ ਪੰਕਤੀਆਂ ਤੱਕ ਆਪ ਜੀ ਨੇ ਸ਼ਬਦ ਸਰਵਣ ਕੀਤਾ। ਸ਼ਬਦ ਲਮੇਰਾ ਹੈ, 20 ਪਦਿਆਂ ਦਾ ਇਹ ਸ਼ਬਦ ਹੈ। ਬਿਲਾਵਲ ਰਾਗ ਦੇ ਅੰਦਰ ਸੋ ਆਪਾਂ ਕੋਸ਼ਿਸ਼ ਕਰੀਏ, ਮਨ ਬਿਰਤਿਆਂ ਦੀ ਇਕਾਗਰਤਾ ਆਪ ਜੀ ਨੇ ਬਖਸ਼ਿਸ਼ ਕਰਨੀ ਜੀ। ਅੱਖਰੀ ਅਰਥ ਜੋ ਹੁਕਮਨਾਮੇ ਦੇ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤੇ ਨੇ ਉਹ ਆਪ ਜੀ ਨਾਲ ਸਾਂਝ ਪਾ ਸਕਾਂ। ਆਪ ਜੀ ਨੇ ਅਸੀਸ ਦੇਣੀ, ਆਓ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਸਾਰੇ ਬਣੀਏ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰ ਸਹਿਤ ਇੱਕ ਵਾਰੀ ਸਾਰੇ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰੀਏ, ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ, ਥਿੱਤੀ ਘਰ ਦਸਵਾਂ ਜਤ।
ਬਿਲਾਵਲ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਇਹ ਪਾਵਨ ਸ਼ਬਦ ਹੈ। ਥਿੱਤੀ ਜੋ ਪੂਰਨਮਾਸ਼ੀ ਤੋਂ ਚੰਦਰਮਾ ਦੇ ਹਿਸਾਬ ਦੇ ਨਾਲ ਪੂਰਨਮਾਸ਼ੀ 'ਤੇ ਆ ਕੇ ਮਹੀਨੇ ਦੀ ਸੰਪੂਰਨਤਾ ਹੋ ਜਾਂਦੀ, ਜੇ ਚੰਦਰਮਾ ਦੇ ਹਿਸਾਬ ਦੇ ਨਾਲ ਕੈਲੰਡਰ ਦੀ ਗਿਣਤੀ ਕੀਤੀ ਜਾਏ। ਪੁੰਨਿਆਂ ਤੋਂ ਮਹੀਨੇ ਦੀ ਸਮਾਪਤੀ ਹੁੰਦੀ, ਉਸ ਤੋਂ ਬਾਅਦ ਫਿਰ ਜਿਹੜੀਆਂ ਥਿੱਤਾਂ ਸ਼ੁਰੂ ਹੁੰਦੀਆਂ ਨੇ 1, 2, 3, ਇਹ ਸਾਰੀਆਂ ਥਿੱਤਾਂ ਦੀ ਗਿਣਤੀ ਹੈ। ਥਿੱਤਾਂ ਦੇ ਵਿੱਚ ਸਤਿਗੁਰੂ ਜੀ ਨੇ ਇਸ ਬਾਣੀ ਦਾ ਉਚਾਰਨ ਕੀਤਾ, ਘਰ ਦਸਵਾਂ ਰਾਗ ਦੇ ਦਸਵੇਂ ਘਰ ਵਿੱਚ ਗਾਉਣ ਦਾ ਇਸ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ। ਜਤ ਜਿਹੜੀ ਹੈ ਉਹ ਹੈ ਤਬਲੇ ਦੀ ਗਤ, ਉਸ ਦੇ ਵਿੱਚੋਂ ਜਦੋਂ ਤਬਲੇ ਨੂੰ ਵਜਾਇਆ ਜਾਂਦਾ ਹੈ, ਤਬਲੇ ਦੀਆਂ ਗਤਾਂ ਦਾ ਇੱਕ ਨਾਮ ਹੈ ਜਤ। ਔਰ ਇਸ ਨੂੰ ਜਤ ਨੂੰ ਜਾਤੀ ਵੀ ਆਖਿਆ, ਰਾਗ ਦੀ ਜਾਤੀ, ਪਰ ਅਸਲ ਵਿੱਚ ਜੋ ਇਹ ਜਤ ਹੈ ਇਹ ਤਬਲੇ ਦੀ ਗਤ ਦਾ ਨਾਂ ਹੈ, ਜਿਸ ਹਿਸਾਬ ਦੇ ਨਾਲ ਸਤਿਗੁਰੂ ਜੀ ਨੇ ਇਸ ਨੂੰ ਗਾਉਣ ਦਾ ਹੁਕਮ ਕੀਤਾ। ਬਿਲਾਵਲ ਰਾਗ ਦੇ ਅੰਦਰ ਸਤਿਗੁਰੂ ਜੀ ਥਿੱਤੀ ਦੀ ਬਾਣੀ, ਥਿੱਤੀ ਦੇ ਸਿਰਲੇਖ ਹੇਠ ਇਸ ਬਾਣੀ ਦਾ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਇੱਕ ਜੋਤ ਸਰਵ ਵਿਆਪਕ, ਇੱਕ ਜੋ ਪਰਮਾਤਮਾ ਹਰ ਥਾਂ ਵਸ ਰਿਹਾ ਹੈ, ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਹੋ ਸਕਦੀ ਹੈ।
ਏਕਮ ਏਕੰਕਾਰ ਨਿਰਾਲਾ।
ਸਤਿ ਸੰਗਤ ਜੀ, ਦੁਨੀਆਂ ਦੇ ਲੋਕ ਅਨੇਕਾਂ ਮਹੀਨਿਆਂ ਦੇ ਨਾਲ, ਦਿਨਾਂ ਦੇ ਨਾਲ, ਥਿੱਤਾਂ ਦੇ ਨਾਲ ਜੁੜ ਕੇ ਬਹੁਤ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਫਸੇ ਹੋਏ ਸਨ। ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਤਿਗੁਰੂ ਜੀ ਨੇ ਆਖਿਆ ਤੂੰ ਜਿਸ ਤਰੀਕੇ ਨਾਲ ਸਮਝਣਾ ਚਾਹੇ ਮੈਂ ਉਸੇ ਤਰੀਕੇ ਨਾਲ ਤੈਨੂੰ ਜੀਵਨ ਦੀ ਜੁਗਤ ਸਿਖਾਉਂਦਾ ਹਾਂ, ਤੂੰ ਮੇਰੇ ਕੋਲ ਆ ਅਤੇ ਜੀਵਨ ਦੀ ਜੁਗਤ ਸਿੱਖ। ਸਤਿਗੁਰੂ ਜੀ ਨੇ ਹਰ ਉਹ ਛੋਟੇ ਤੋਂ ਛੋਟਾ, ਛੋਟੀ ਤੋਂ ਛੋਟੀ ਚੀਜ਼ ਜਿਹਦੇ ਨਾਲ ਇਹ ਬੰਦੇ ਦੀ ਜ਼ਿੰਦਗੀ ਜੁੜੀ ਹੋਈ ਸੀ, ਸਤਿਗੁਰੂ ਜੀ ਨੇ ਹਰ ਇੱਕ ਪੱਖ ਤੋਂ ਗੁਰਬਾਣੀ ਦੇ ਅੰਦਰ ਉਹਨਾਂ ਸਿਰਲੇਖਾਂ ਦੇ ਹੇਠ ਬਾਣੀ ਦਾ ਉਚਾਰਨ ਕੀਤਾ। ਜੇ ਤੂੰ ਥਿੱਤਾਂ ਨਾਲ ਹੀ ਜੁੜਿਆ ਤਾਂ ਸਤਿਗੁਰੂ ਜੀ ਨੇ ਆਖਿਆ ਆ ਮੈਂ ਤੈਨੂੰ ਦੱਸਾਂ ਇਹ ਥਿੱਤਾਂ ਨੂੰ ਕਿਵੇਂ ਮਨਾਉਣਾ ਹੈ, ਇਕਾਦਸ਼ੀ ਕਿਵੇਂ ਮਨਾਉਣੀ ਆ, ਏਕਮ ਕਿਵੇਂ ਮਨਾਉਣਾ ਹੈ, ਦਸਵੀਂ ਕਿਵੇਂ ਮਨਾਉਣੀ ਹੈ। ਜਿਹੜੇ ਕਰਮ ਕਾਂਡਾਂ ਵਿੱਚ ਲੋਕ ਫਸੇ ਹੋਏ ਸਨ, ਸਤਿਗੁਰੂ ਜੀ ਨੇ ਉਹਨਾਂ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਜਿਉਣ ਦਾ ਢੰਗ ਗੁਰਬਾਣੀ ਰਾਹੀਂ ਦੱਸਿਆ। ਵੇਖੋ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਥਿੱਤੀ ਉਚਾਰਨ ਕੀਤੀ, ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਬਾਰਾਂ ਮਾਹ ਉਚਾਰਨ ਕੀਤਾ, ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਪਹਿਰੇ ਉਚਾਰਨ ਕੀਤੇ, ਦਿਨ ਰਹਿਣ ਉਚਾਰਨ ਕੀਤੇ, ਹਰ ਇੱਕ ਸਮੇਂ ਨੂੰ ਸੰਭਾਲਣ ਵਾਸਤੇ ਸਤਿਗੁਰੂ ਜੀ ਨੇ ਉਹਨਾਂ ਸਿਰਲੇਖਾਂ ਥੱਲੇ ਬਾਣੀ ਉਚਾਰਨ ਕਰ ਦਿੱਤੀ ਤਾਂ ਕਿ ਇਹ ਜੀਵ ਕਰਮ ਕਾਂਡ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਸਕੇ। ਕਿਉਂਕਿ ਸਰਬ ਉੱਤਮ ਵਾਹਿਗੁਰੂ ਪਰਮੇਸ਼ੁਰ ਜੀ ਦਾ ਨਾਮ ਹੀ ਹੈ। ਇਸ ਜੀਵ ਦਾ ਪਾਰ ਉਤਾਰਾ ਕੇਵਲ ਅਤੇ ਕੇਵਲ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦੇ ਨਾਲ ਹੋਣਾ ਹੈ। ਗੁਰੂ ਦੀ ਸਿੱਖਿਆ ਧਾਰਨ ਕਰਕੇ ਇੱਕ ਨਾਲ ਜੁੜਿਆਂ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਸਕੇਗੀ। ਇਸੇ ਕਰਕੇ ਇਸ ਜੀਵ ਨੂੰ ਇਹ ਸਰੀਰ ਮਿਲਿਆ ਮਨੁੱਖ ਦਾ, ਤਾਂ ਕਿ ਇਸ ਸਰੀਰ ਦੇ ਵਿੱਚ ਜੋ ਪਰਮਾਤਮਾ ਦਾ ਮਿਲਾਪ ਇਸ ਨੇ ਕਰਨਾ, ਆਤਮਾ ਨੇ ਪਰਮਾਤਮਾ ਦੇ ਘਰ ਤੱਕ ਪਹੁੰਚਣਾ ਹੈ, ਇਹ ਇਸ ਮਨੋਰਥ ਨੂੰ ਪੂਰਿਆਂ ਕਰ ਸਕੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਹੁਕਮ ਦੇ ਅੰਦਰ ਥਿੱਤੀ ਦੇ ਵਿੱਚ ਜੋ ਬਾਣੀ ਉਚਾਰਨ ਕੀਤੀ, ਏਕਮ ਏਕੰਕਾਰ ਨਿਰਾਲਾ, ਏਕਮ ਦੇ ਦਿਨ ਇਸ ਗੱਲ ਨੂੰ ਸਮਝ ਲਈ ਕਿ ਪਰਮਾਤਮਾ ਵਾਹਿਗੁਰੂ ਜੀ ਇੱਕ ਓਅੰਕਾਰ, ਉਹ ਵਾਹਿਗੁਰੂ ਪਰਮਾਤਮਾ ਜੋ ਸਾਰਿਆਂ ਵਿੱਚ ਰਮਿਆ ਹੋਇਆ ਹੈ, ਉਹ ਨਿਰਾਲਾ ਹੈ। ਨਿਰਾਲਾ ਕਿਵੇਂ ਹੈ? ਉਸ ਦਾ ਕੋਈ ਘਰ ਨਹੀਂ, ਉਸ ਦਾ ਕੋਈ ਆਪਣਾ ਟਿਕਾਣਾ ਨਹੀਂ, ਉਹ ਵਾਹਿਗੁਰੂ ਪਰਮਾਤਮਾ ਵਾਹਿਗੁਰੂ ਜੀ ਇਸ ਦੁਨੀਆ ਤੋਂ ਨਿਰਾਲਾ ਹੈ।
ਅਮਰ ਅਜੋਨੀ ਜਾਤ ਨਾ ਜਾਲਾ,
ਉਹ ਪਰਮਾਤਮਾ ਅਮਰ, ਮਰਨ ਤੋਂ ਰਹਿਤ, ਕਾਲ ਤੋਂ ਰਹਿਤ, ਮੌਤ ਤੋਂ ਰਹਿਤ ਹੈ। ਅਜੋਨੀ, ਉਹ ਵਾਹਿਗੁਰੂ ਜੋਨਾਂ ਵਿੱਚ ਨਹੀਂ ਆਉਂਦਾ, ਉਹ ਵਾਹਿਗੁਰੂ ਜੂਨੀਆਂ ਤੋਂ ਵੀ ਰਹਿਤ ਹੈ। ਜਾਤ ਨਾ ਜਾਲਾ, ਉਸ ਵਾਹਿਗੁਰੂ ਪਰਮਾਤਮਾ ਦੀ ਕੋਈ ਜਾਤ ਨਹੀਂ, ਉਸ ਵਾਹਿਗੁਰੂ ਪਰਮਾਤਮਾ ਦਾ ਕੋਈ ਰੰਗ ਰੂਪ ਨਹੀਂ ਹੈ।
ਅਗਮ ਅਗੋਚਰ ਰੂਪ ਨਾਰਿਖਿਆ,
ਗਿਆਨ ਇੰਦਰੀਆਂ ਦੇ ਪਹੁੰਚ ਤੋਂ ਉਹ ਵਾਹਿਗੁਰੂ ਪਰੇ ਹੈ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਉਸ ਦਾ ਆਪਣਾ ਕੋਈ ਰੂਪ ਨਹੀਂ, ਉਸ ਦਾ ਆਪਣਾ ਕੋਈ ਵਰਨ ਨਹੀਂ, ਉਸ ਦੀ ਆਪਣੀ ਕੋਈ ਜਾਤ ਨਹੀਂ। ਚੱਕਰ ਚਿਹਨ ਅਰ ਵਾਰਨ, ਜਾਤ ਅਰ ਪਾਤ ਨਹਿਨ ਜੇਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਣਿਜੈ ਤ੍ਰੈ ਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਵ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਉਸ ਵਾਹਿਗੁਰੂ ਦਾ ਕੋਈ ਰੂਪ ਨਹੀਂ, ਉਹਦਾ ਕੋਈ ਜਾਤ ਨਹੀਂ, ਕੋਈ ਵਰਨ ਨਹੀਂ, ਫਿਰ ਉਹਨੂੰ ਵੇਖਿਆ ਕਿਵੇਂ ਜਾਏ? ਉਸ ਵਾਹਿਗੁਰੂ ਜੀ ਦੇ ਦਰਸ਼ਨ ਕਿਵੇਂ ਕੀਤੇ ਜਾਣ? ਉਸ ਵਾਹਿਗੁਰੂ ਨੂੰ ਕਿਵੇਂ ਅਨੁਭਵ ਕੀਤਾ ਜਾ ਸਕੇ?
ਖੋਜਤ ਖੋਜਤ ਘਟ ਘਟ ਦੇਖਿਆ,
ਉਸ ਵਾਹਿਗੁਰੂ ਨੂੰ ਵੇਖਣ ਵਾਸਤੇ ਜਦੋਂ ਮੈਂ ਖੋਜਣ ਵਾਸਤੇ ਤੁਰਿਆ, ਪਰਮਾਤਮਾ ਦਾ ਖੋਜਿਆ ਤਾਂ ਉਸ ਚੀਜ਼ ਨੂੰ ਜਾਂਦਾ ਨਾ ਜਿਹਦਾ ਕੋਈ ਰੂਪ ਹੋਵੇ, ਕੋਈ ਰੰਗ ਹੋਏ, ਕੋਈ ਢੰਗ ਹੋਏ। ਜਦੋਂ ਮੈਂ ਉਸ ਨੂੰ ਖੋਜਣ ਵਾਸਤੇ ਤੁਰਿਆ ਤਾਂ ਸਭ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ, ਪਰਮਾਤਮਾ ਦਾ ਰੂਪ ਕੋਈ ਨਹੀਂ, ਉਹਨੂੰ ਵੇਖਾਂ ਕਿਵੇਂ? ਅਤੇ ਫਿਰ ਸਤਿਗੁਰੂ ਜੀ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੋਝੀ ਦਿੱਤੀ, ਗੁਰੂ ਨੇ ਕਿਰਪਾ ਕੀ ਦਿੱਤੀ, ਸਤਿਗੁਰੂ ਜੀ ਨੇ ਉਹ ਕਿਰਪਾ ਕਰਕੇ ਦੱਸ ਦਿੱਤਾ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਉਹ ਪਰਮਾਤਮਾ ਤਾਂ ਘੱਟ ਘੱਟ ਦੇ ਅੰਦਰ ਵਸ ਰਿਹਾ, ਇਹ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਦੇ ਅੰਦਰ ਪਰਮਾਤਮਾ ਦਾ ਵਾਸ ਹੈ, ਮੈਂ ਇਸ ਸੰਸਾਰ ਦੇ ਅੰਦਰ ਨਿਰੰਕਾਰ ਨੂੰ ਵੇਖਿਆ ਹੈ।
ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ,
ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮੇਰੇ 'ਤੇ ਇਹ ਰਹਿਮਤ ਕਰ ਦਿੱਤੀ, ਮੈਨੂੰ ਇਹ ਸੋਝੀ ਬਖਸ਼ਿਸ਼ ਦਿੱਤੀ ਕਿ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਮੈਨੂੰ ਇਸ ਗੱਲ ਦੀ ਸਮਝ ਆ ਗਈ ਕਿ ਇੱਕ ਜੋਤ ਸਰਬ ਵਿਆਪਕ, ਉਹ ਪਰਮਾਤਮਾ ਵਾਹਿਗੁਰੂ ਜੀ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ। ਜਿਸ ਵਾਹਿਗੁਰੂ ਨੇ ਮੈਨੂੰ ਇਹ ਸੋਝੀ ਦਿੱਤੀ ਹੈ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ।
ਗੁਰ ਪ੍ਰਸਾਦ ਪਰਮ ਪਦ ਪਾਈ,
ਗੁਰੂ ਦੇ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਸ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਉਹ ਪਰਮ ਪਦ ਜਿਸ ਪਦ ਦੇ ਅੰਦਰ ਹਰ ਇੱਕ ਦੇ ਅੰਦਰੋਂ ਨਿਰੰਕਾਰ ਦਿਸ ਪਏ। ਸਤਿ ਸੰਗਤ ਜੀ, ਨਿਰੰਕਾਰ दूसरे विच तां दिसेगा जे पहला अपने अंदर निरंकार नूं वेख्या जाए। अपने अंदरों निरंकार नूं वेखण वास्ते उसका जाप करना, उसका सिमरन करना, उसकी बंदगी करनी, ये पहला गुण है। ज्यों ज्यों ये जीव परमात्मा नूं जपदा जाएगा इनू अंदरों प्रकाश हुंदा जाएगा, ये अंदर नाम की रौ चलेगी, नाम दे सदके इनू अंदर परमात्मा प्रतीत होएगा, हिरदे दे अंदर टिकिया होया। जदों अपने हिरदे विचों परमात्मा नज़र आए फिर इनू परमात्मा तो बिना होर कोई नज़र आएगा ही नहीं, फिर हर एक दे अंदर संसार दे अंदर निरंकार नजर आएगा।
क्या जप जापो बिन जगदीश,
जगत ईश जो परमात्मा दा ईश्वर है ओ वाहिगुरु, उस तो बिना होर के दा जाप करिए। सतगुरु ने इस बाणी दा सरलेख थिति पाया है, तिरहाओ दियां पंक्तियां जो इस सारे शब्द दा सार अर्थ ने, शब्द का अर्थ भाव इन्हां पंक्तियां विच है, ते बाकी सारा शब्द इन्हां पंक्तियां नूं खोलेगा। दुनिया दे लोक इन्हां थित्तां नूं कर्म कांड बना के बखरे बखरे बहिमां भरमां विच फसे हुए सन, पर सतगुरु जी ने आख्या जिहड़ा मालक वाहिगुरु सारी सृष्टि का मालक है उहनूं उस तो बिना मैं होर किहदा जाप करां, उस तो बिना कोई ऐसा नहीं जिहनूं जपिआं निरंकार दे घर तक पहुँच हो सके। उत्थे पहुँचण वास्ते ते निरंकार नूं ही जपणा पएगा। सतगुरु जी कहिंदे ने क्या जप जापों बिन जगदीशै, परमात्मा तो बिना मैं होर किसदा जाप करां।
गुर का शब्द महल घर दीसै,
गुरु दा शब्द ही है जिस दी कृपा दे नाल जिहनूं जप जप के मैं अपने सच्चे मालक दे घर तक पहुँच सकदा हाँ, उस मालक दे घर तक पहुँच हो सकती है, वो है गुरु का शब्द। गुरु के शब्द नूं जपदिआं वाहिगुरु वाहिगुरु जपदिआं, इत्थे सत संगत एक गल दा खास ध्यान रखना, सिख वास्ते जो शब्द है वो है वाहिगुरु गुरमंत्र है जप होमें खोई। सिख ने केवल ते केवल परमात्मा का नाम वाहिगुरु नूं अपने हिरदे विच ध्याउणा है, वाहिगुरु नूं अपने हिरदे विच जपना है। जदों वाहिगुरु का जाप करेगा फिर सतगुरु जी कृपा करके इस नूं परमात्मा दे घर तक पहुँचण दे विच मदद करनगे, परमात्मा दे घर तक इस दी पहुँच हो जाएगी।
रहाओ दूजा पाए लगे पछताणे,
ठहरा दे के सतगुरु जी हुण अगे इस रहाओ दीआं पंक्तियां दी व्याख्या करदे ने। जिहड़े एक नूं छड के दूजे नाल जुड़ जांदे ने, कर्म कांडां विच जुड़ जांदे ने, दूजा पाए लगे पछताणे, वह जो मर्जी करी जान, एक नूं छड के दूसरे नाल जुड़न वाले, दुई द्वैत नाल जुड़न वाले कदे भी सुख नहीं पा सकते, कदे भी प्राप्ति नहीं कर सकते, उन्हां दे पल्ले केवल ते केवल पछतावा ही रह जांदा है।
जमदर बादे आवण जाने,
जमदर बादे आवण जाने, उहदिआं दे सिर ते हमेशा मौत दा डर रहिंदा है, संसार दे अंदर मरदे रहिंदे ने, जमदे रहिंदे ने, आवागाउण दे चक्कर विच फसे रहिंदे ने। ते जिहड़ा परमात्मा नाल जुड़ जाए, जिहड़ा वाहिगुरु जी दे नाम नाल जुड़ जाए, नाम नाल जुड़िआ आवण जाण दा चक्कर खत्म हो जांदा है, इह जीव परमात्मा विच समा सकदा है। पर जिहड़े एक नूं छड के दूजे नाल जुड़ जांदे ने, दुई द्वैत कर्म कांडां विच जुड़े रहिंदे ने, सतगुरु जी कहिंदे ने उहनां दे सिर ते हमेशा मौत दा डर लटकदा रहिंदा है, ਅਤੇ ਉਹ ਸੰਸਾਰ ਤੇ ਜੰਮਦੇ ਤੇ ਮਰਦੇ ਰਹਿੰਦੇ ਹਨ।
ਕਿਆ ਲੈ ਆਵਹਿ ਕਿਆ ਲੈ ਜਾਹੇ,
ਸੰਸਾਰ ਤੇ ਜੀਵ ਨਾ ਤੇ ਕੁਝ ਲੈ ਕੇ ਆਉਂਦਾ ਹੈ ਤੇ ਨਾ ਕੁਝ ਲੈ ਕੇ ਜਾਂਦਾ ਹੈ, ਪਰ ਸਤਿਗੁਰੂ ਜੀ ਨੇ ਤੇ ਇਸ ਕਰਕੇ ਭੇਜਿਆ ਸੀ ਨਾ ਤੇ ਸੰਸਾਰ ਤੇ ਚੱਲਿਆ, ਹੁਣ ਇੱਥੇ ਨਾਮ ਦਾ ਬਣਜ ਕਰੀ, ਨਾਮ ਧਨ ਦਾ ਖਜ਼ਾਨਾ ਖੱਟੀ, ਉਸ ਖਜ਼ਾਨੇ ਨੂੰ ਇਕੱਤਰ ਕਰੀ, ਉਹ ਖਜ਼ਾਨਾ ਤੇਰੇ ਨਾਲ ਪਰਮਾਤਮਾ ਦੇ ਘਰ ਤੱਕ ਪਹੁੰਚੇਗਾ। ਪਰ ਜਿਹੜਾ ਧਨ ਇਸ ਨੇ ਸੰਸਾਰ 'ਤੇ ਕਮਾਇਆ ਉਹ ਇੱਥੇ ਹੀ ਰਹਿ ਗਿਆ। ਸਤਿਗੁਰੂ ਜੀ ਕਹਿੰਦੇ ਲੈ ਕੇ ਵੀ ਕੁਝ ਨਹੀਂ ਆਇਆ, ਅਤੇ ਜੋ ਸੰਸਾਰ 'ਤੇ ਕਮਾਇਆ ਸੀ ਉਹ ਇੱਥੇ ਹੀ ਛੱਡ ਕੇ ਤੁਰ ਗਿਆ। ਜਿਹੜੀ ਨਾਲ ਨਿਭਣ ਵਾਲੀ ਚੀਜ਼ ਸੀ ਨਾ ਉਹ ਇਹਨੇ ਇਕੱਠੀ ਕੋਈ ਨਹੀਂ ਕੀਤੀ, ਉਹਨੂੰ ਬਿਹਾਜਿਆ ਹੀ ਨਹੀਂ, ਨਾਲ ਤਾਂ ਨਾਮ ਨੇ ਜਾਣਾ ਹੈ। ਸਤਿਗੁਰ ਜੀ ਕਹਿੰਦੇ ਨੇ ਇਸ ਕਰਕੇ ਨਾਮ ਤੋਂ ਟੁੱਟਿਆ ਹੋਇਆ ਜੀਵ ਇਸ ਸੰਸਾਰ 'ਤੇ ਆਇਆ ਵੀ ਖਾਲੀ ਹੱਥ ਅਤੇ ਹੁਣ ਜਾ ਵੀ ਖਾਲੀ ਹੱਥ ਰਿਹਾ ਹੈ।
ਸਿਰ ਜਮ ਕਾਲ ਸੇ ਚੋਟਾਂ ਖਾਹੀ,
ਐਸੇ ਜੀਵਾਂ ਨੂੰ ਜਦੋਂ ਸੰਸਾਰ ਤੋਂ ਖਾਲੀ ਹੱਥ ਜਾਂਦੇ ਨੇ ਨਾ, ਫਿਰ ਜਮਾਂ ਦੀ ਮਾਰ ਪੈਂਦੀ ਹੈ। ਜਮਾਂ ਦੀ ਮਾਰ ਭਾਵ ਇਸ ਨੂੰ ਆਉਣ ਜਾਣ ਦੇ ਚੱਕਰ ਵਿੱਚ ਫਿਰ ਉਸ 84 ਦੇ ਗੇੜ ਵਿੱਚ ਸਤਿਗੁਰੂ ਜੀ ਪਾ ਦਿੰਦੇ ਨੇ ਨਿਰੰਕਾਰ, ਉਹ ਜਮਾਂ ਦੀ ਮਾਰ ਖਾਂਦੇ ਹਨ।
ਬਿਨ ਗੁਰ ਸ਼ਬਦ ਨ ਛੂਟ ਸਕੋਏ,
ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਤੋਂ ਬਿਨਾਂ ਇਸ ਜਮਾਂ ਦੀ ਮਾਰ ਤੋਂ ਕੋਈ ਛੁੱਟ ਨਹੀਂ ਸਕਦਾ, ਇਸ ਆਉਣ ਜਾਣ ਦੇ ਗੇੜ ਦੇ ਵਿੱਚੋਂ ਕੋਈ ਨਿਕਲ ਨਹੀਂ ਸਕਦਾ। ਗੁਰੂ ਕਾ ਸ਼ਬਦ ਹੀ ਹੈ ਜਿਹੜਾ ਇਸ ਜੀਵ ਨੂੰ ਜਨਮ ਮਰਨ ਦੇ ਚੱਕਰ ਤੋਂ ਰਹਿਤ ਕਰ ਸਕਦਾ ਹੈ, ਜਮਾਂ ਦੀ ਮਾਰ ਤੋਂ ਬਚਾ ਸਕਦਾ ਹੈ।
ਪਾਖੰਡ ਕੀਨੈ ਮੁਕਤ ਨਾ ਹੋਏ,
ਇਹ ਜਿਹੜੇ ਕਰਮ ਪਖੰਡ ਕਰਦੇ ਨੇ, ਇਹਨਾਂ ਪਖੰਡਾਂ ਦੇ ਨਾਲ ਭੇਖਾਂ ਦੇ ਨਾਲ ਸਾਧ ਸੰਗਤ, ਅੱਜ ਸਾਡੇ ਵਿੱਚ ਵੀ ਬੜਾ ਪਖੰਡ ਬੜਿਆ ਹੋਇਆ, ਇਹਨਾਂ ਪਖੰਡਾਂ ਦੇ ਨਾਲ ਕਦੇ ਵੀ ਪਰਮਾਤਮਾ ਦੇ ਘਰ ਤੱਕ ਪਹੁੰਚ ਨਹੀਂ ਹੋ ਸਕਦੀ, ਕਦੇ ਵੀ ਮੁਕਤੀ ਦੇ ਦਰ ਨੂੰ ਇਹ ਜੀਵ ਪ੍ਰਾਪਤ ਨਹੀਂ ਹੋ ਸਕਦਾ। ਪਖੰਡਾਂ ਦੇ ਨਾਲ ਕਦੇ ਵੀ ਮੁਕਤੀ ਨਹੀਂ ਹੁੰਦੀ, ਮੁਕਤੀ ਕੇਵਲ ਪਰਮਾਤਮਾ ਦੇ ਨਾਮ ਨਾਲ ਹੋਣੀ ਹੈ।
ਆਪੇ ਸੱਚ ਕੀਆ ਕਰ ਜੋੜ,
ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪ ਹੀ ਕਿਰਪਾ ਕਰਕੇ ਇਸ ਜੀਵ ਨੂੰ ਜੋੜਨਾ ਕੀਤਾ ਹੈ। ਜਿਹੜੇ ਜੁੜਦੇ ਨੇ ਉਹ ਵੀ ਕੋਈ ਆਪਣੀ ਤਾਕਤ ਨਾਲ ਨਹੀਂ। ਕਈ ਵਾਰ ਬੰਦਾ ਇਉਂ ਸੋਚਦਾ ਹੈ ਵੀ ਮੈਂ ਬੰਦਗੀ ਕਰ ਕਰਕੇ ਮੈਂ ਜੁੜਾਂਗਾ। ਬੰਦਗੀ ਤੂੰ ਜਿੰਨੀ ਮਰਜ਼ੀ ਕਰ, ਪਰ ਕਦੇ ਆਪਣੇ ਆਪ 'ਤੇ ਇਹ ਨਾ ਮਾਣ ਕਰ ਬੈਠੀ ਕਿ ਮੈਂ ਜਾਪ ਕਰਕੇ ਪਰਮਾਤਮਾ ਦੇ ਘਰ ਤੱਕ ਪਹੁੰਚਾਂਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਜਾਪ ਕਰ, ਤੂੰ ਸਿਮਰਨ ਕਰ, ਪਰ ਨਾਲ ਨਾਲ ਗੁਰੂ ਦੇ ਤਰਸ ਲਈ ਬੇਨਤੀ ਵੀ ਕਰ, ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿ। ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰਕੇ ਆਪਣਾ ਜਾਪ ਬਖਸ਼ੋ ਅਤੇ ਤਰਸ ਕਰਕੇ ਮੈਨੂੰ ਜੋੜਨਾ ਕਰੋ। ਸਤਿਗੁਰੂ ਜੀ ਕਹਿੰਦੇ ਨੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆਪੇ ਸੱਚ ਕੀਆ ਕਰ ਜੋੜ, ਉਹ ਸੱਚਾ ਵਾਹਿਗੁਰੂ ਆਪ ਹੀ ਜੋੜ ਸਕਦਾ ਹੈ।
ਅੰਡਜ ਫੋੜ ਜੋੜ ਵਿਛੋੜ,
ਉਹ ਸੱਚੇ ਮਾਲਕ ਨੇ ਜੋ ਇਸ ਸੰਸਾਰ ਦੀ ਰਚਨਾ ਕੀਤੀ ਹੈ, ਉਹ ਇਸ ਸੰਸਾਰ ਨੂੰ ਆਪ ਹੀ ਪੈਦਾ ਕਰ ਰਿਹਾ, ਆਪ ਹੀ ਇਸ ਨੂੰ ਲੈ ਕਰ ਰਿਹਾ। ਪੈਦਾ ਕਰਨ ਵਾਲਾ ਵੀ ਪਰਮਾਤਮਾ ਹੈ ਅਤੇ ਇਸ ਨੂੰ ਖਤਮ ਕਰਨ ਵਾਲਾ ਵੀ ਪਰਮਾਤਮਾ ਹੈ। ਉਹ ਜੋੜਦਾ ਅਤੇ ਵਿਛੋੜਦਾ, ਇਸ ਸੰਸਾਰ ਨੂੰ ਉਤਪਤੀ ਵੀ ਕਰਦਾ ਹੈ ਅਤੇ ਸੰਸਾਰ ਨੂੰ ਖਤਮ ਵੀ ਕਰਦਾ, ਭਾਵ ਜੀਵਨ ਦਾਨ ਦੇਣ ਵਾਲਾ ਵੀ ਮਾਲਕ ਹੈ ਅਤੇ ਮੌਤ ਵੀ ਉਸ ਪਰਮਾਤਮਾ ਦੇ ਦਿੱਤੀ ਆਉਂਦੀ ਹੈ। ਇਸ ਸੰਸਾਰ ਨੂੰ ਵਾਹਿਗੁਰੂ ਆਪ ਹੀ ਜੋੜ ਵਿਛੋੜ ਕਰ ਰਿਹਾ ਹੈ।
ਤਰਤ ਆਕਾਸ਼ ਕੀਏ ਬੈਸਣ ਕੋ ਥਾਓ,
ਉਸ ਵਾਹਿਗੁਰੂ ਮਾਲਕ ਨੇ ਇਸ ਧਰਤੀ ਦਾ ਰਚਨ ਕੀਤਾ, ਆਕਾਸ਼ ਦਾ ਰਚਨ ਕੀਤਾ, ਇਸ ਸ੍ਰਿਸ਼ਟੀ ਦੇ ਰਹਿਣ ਵਾਸਤੇ ਇਹ ਥਾਂ ਬਣਾਇਆ ਹੈ।
ਰਾਤ ਦਿਨ ਅੰਤ ਕੀਏ ਭਾਓ ਭਾਓ,
ਔਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦਿਨ ਅਤੇ ਰਾਤ ਬਣਾਏ, ਔਰ ਇੱਕ ਗੱਲ ਇਹਨਾਂ ਸਾਰਿਆਂ ਨੂੰ ਬਣਾ ਕੇ ਸਤਿਗੁਰੂ ਜੀ ਨੇ ਆਪਣੇ ਭੈ ਵਿੱਚ ਰੱਖਿਆ ਹੋਇਆ, ਆਪਣੇ ਭਾਉ ਅਤੇ ਭੈ ਵਿੱਚ ਸਤਿਗੁਰੂ ਜੀ ਨੇ ਰੱਖਿਆ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੈਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨ ਅੰਤ, ਇਹਨਾਂ ਸਾਰਿਆਂ ਨੂੰ ਵਾਹਿਗੁਰੂ ਮਾਲਕ ਨੇ ਆਪਣੇ ਭੈ ਵਿੱਚ ਰੱਖਿਆ ਹੋਇਆ ਹੈ।
ਜਿਨ ਕੀਏ ਕਰ ਵੇਖਣ ਹਾਰਾ,
ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਤੇ ਇਸ ਸਾਰੀ ਸ੍ਰਿਸ਼ਟੀ ਵਿੱਚ ਬੈਠ ਕੇ ਉਹ ਵਾਹਿਗੁਰੂ ਆਪ ਹੀ ਇਹ ਸਾਰੀ ਸ੍ਰਿਸ਼ਟੀ ਨੂੰ ਵੇਖ ਰਿਹਾ ਹੈ।
ਅਵਰਣ ਦੂਜਾ ਸਿਰਜਣ ਹਾਰਾ,
ਉਸ ਮਾਲਕ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਇਸ ਸ੍ਰਿਸ਼ਟੀ ਦੀ ਸਿਰਜਣਹਾਰ, ਇਸ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਨਹੀਂ ਹੈ।
ਤ੍ਰਿਤੀਆ ਬ੍ਰਹਮਾ ਬਿਸ਼ਨ ਮਹੇਸਾ,
ਤ੍ਰਿਤੀਆ ਸਤਿਗੁਰੂ ਜੀ ਕਹਿੰਦੇ ਨੇ ਇਹ ਹੈ ਪੂਰਨਮਾਸੀ ਤੋਂ ਤੀਸਰਾ ਦਿਨ। ਉਹ ਕਹਿੰਦੇ ਨੇ ਤ੍ਰਿਤੀਆ ਤਿੰਨ ਦੇਵਤੇ ਬ੍ਰਹਮਾ ਬਿਸ਼ਨ ਅਤੇ ਮਹੇਸ਼, ਇਹ ਵੀ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਪੈਦਾ ਕੀਤੇ ਨੇ। ਇਹਨਾਂ ਨੂੰ ਵੀ ਵਾਹਿਗੁਰੂ ਮਾਲਕ ਜੀ ਨੇ ਆਪ ਸੰਸਾਰ ਤੇ ਭੇਜਿਆ ਹੋਇਆ ਹੈ।
ਦੇਵੀ ਦੇਵ ਉਪਾਏ ਵੇਸਾ,
ਪਤਾ ਨਹੀਂ ਕਿੰਨੇ ਕੁ ਵੇਸਾਂ ਦੇ ਅੰਦਰ, ਕਿੰਨੇ ਕੁ ਰੂਪਾਂ ਦੇ ਅੰਦਰ ਦੇਵੀ ਦੇਵਤਿਆਂ ਦੀ ਰਚਨਾ ਕੀਤੀ। ਸਾਧ ਸੰਗਤ, ਇੱਥੇ ਆ ਜਿਹੜੇ ਤੁਸੀਂ ਬੈਠੇ ਹੋ ਨਾ, ਜਦੋਂ ਪਰਮਾਤਮਾ ਨਾਲ ਬਿਰਤੀ ਜੁੜ ਜਾਏ ਤੇ ਉਹ ਦੇਵਤੇ ਦੀ ਬਿਰਤੀ ਹੈ, ਤੇ ਜਦੋਂ ਵਿਕਾਰਾਂ ਨਾਲ ਬਿਰਤੀ ਜੁੜ ਜਾਏ ਉਹ ਫਿਰ ਭੂਤਨਿਆਂ ਦੀ ਬਿਰਤੀ ਹੈ, ਟੁੱਟਿਆਂ ਹੋਇਆਂ ਦੀ ਬਿਰਤੀ ਹੈ। ਸਤਿਗੁਰੂ ਜੀ ਨੇ ਕਿੰਨੇ ਕੁ ਵੇਸ ਉਪਾਏ, ਦੇਵੀ ਦੇਵਤੇ ਸਤਿਗੁਰੂ ਜੀ ਨੇ ਰਚਨ ਕੀਤੇ ਹਨ।
ਜੋਤੀ ਜਾਤੀ ਗਣਤ ਨ ਆਵੇ,
ਸਤਿਗੁਰੂ ਜੀ ਨੇ ਇੰਨੇ ਕੁ ਵੇਸ, ਇੰਨੀਆਂ ਕੁ ਰੂਹਾਂ ਰਚੀਆਂ ਹੋਈਆਂ ਨੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।
ਜਿਨ ਸਾਜੀ ਸੋ ਕੀਮਤ ਪਾਵੇ,
ਜਿਸ ਵਾਹਿਗੁਰੂ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਰਚਿਆ ਹੈ ਉਹ ਆਪ ਹੀ ਰਚਣਹਾਰ ਇਸ ਨੂੰ ਵੇਖ ਰਿਹਾ ਹੈ, ਰਚਣਹਾਰ ਹੀ ਇਸ ਨੂੰ ਜਾਣਦਾ ਹੈ, ਹੋਰ ਕੋਈ ਵਾਹਿਗੁਰੂ ਜੀ ਦੀ ਰਚਨਾ ਨੂੰ ਜਾਣ ਨਹੀਂ ਸਕਿਆ।
ਕੀਮਤ ਪਾਏ ਰਹਿਆ ਭਰਪੂਰ,
ਉਹ ਵਾਹਿਗੁਰੂ ਸ੍ਰਿਸ਼ਟੀ ਨੂੰ ਰਚ ਕੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਸੰਸਾਰ ਅੰਦਰ ਵਰਤ ਰਿਹਾ ਹੈ।
ਕਿਸ ਨੇੜੇ ਕਿਸ ਅੱਖਾਂ ਦੂਰ,
ਮੈਂ ਕਿਵੇਂ ਇਸ ਦੀ ਪਰਖ ਕਰ ਸਕਦਾ ਹਾਂ ਕਿ ਕਿਹੜਾ ਪਰਮਾਤਮਾ ਦੇ ਨੇੜੇ ਹੈ ਤੇ ਕਿਹੜਾ ਪਰਮਾਤਮਾ ਤੋਂ ਦੂਰ, ਕਿਹੜਾ ਪਰਮਾਤਮਾ ਕਿਸ ਦੇ ਬਹੁਤਾ ਨੇੜੇ ਹੈ, ਪਰਮਾਤਮਾ ਕਿਸ ਤੋਂ ਬਹੁਤਾ ਦੂਰ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਵਾਹਿਗੁਰੂ ਦੀ ਮੈਂ ਭੇਦ ਨਹੀਂ ਜਾਣ ਸਕਦਾ, ਕਿਉਂਕਿ ਉਹ ਤਾਂ ਸਾਰਿਆਂ ਵਿੱਚ ਰਮਿਆ ਹੋਇਆ, ਕਣ ਕਣ ਦੇ ਅੰਦਰ ਵਸ ਰਿਹਾ ਹੈ, ਫਿਰ ਉਹ ਕਿਸ ਤੋਂ ਦੂਰ ਅਤੇ ਕਿਹਦੇ ਨੇੜੇ, ਉਹਨੂੰ ਤਾਂ ਮਹਿਸੂਸ ਕਰਨ ਦੀ ਲੋੜ ਹੈ। ਸਾਧ ਸੰਗਤ, ਜਿਹੜਾ ਉਹਨੂੰ ਅੰਦਰੋਂ ਮਹਿਸੂਸ ਕਰ ਲਏ ਉਹਨੂੰ ਭਾਸੇਗਾ ਕਿ ਮੇਰੇ ਬਹੁਤ ਨੇੜੇ ਅੰਦਰ ਵਸ ਰਿਹਾ, ਅਤੇ ਜਿਹੜਾ ਅੰਦਰੋਂ ਉਸ ਨੂੰ ਵੇਖ ਨਹੀਂ ਸਕਿਆ, ਜਿਹਨੇ ਉਹਦਾ ਜਾਪ ਨਹੀਂ ਕੀਤਾ, ਉਹ ਫਿਰ ਲੱਭਦਾ ਫਿਰਾ ਕੇ ਫਿਰੇਗਾ ਜੰਗਲ ਵੇੜਿਆਂ ਦੇ ਵਿੱਚ ਕਿ ਪਰਮਾਤਮਾ ਬੜੀ ਦੂਰ ਕਿਤੇ ਬੈਠਾ ਹੈ, ਉਹਨੂੰ ਕਿਵੇਂ ਲੱਭੀਏ। ਪਰ ਜਦੋਂ ਅੰਦਰੋਂ ਨਾਮ ਦੀ ਰੌਂ ਚੱਲ ਪਵੇ ਫਿਰ ਇਸ ਨੂੰ ਪ੍ਰਤੀਤ ਹੁੰਦਾ ਉਹ ਤਾਂ ਮੇਰੇ ਅੰਦਰ ਬੈਠਾ ਹੈ। ਪਾਪ ਹੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੁਹਰਾਇਓ, ਕਹਿੰਦੇ ਨੇ ਇੱਕ ਭੰਭੀਰੀ ਦਾ ਪੜਦਾ ਹੀ ਹੈ, ਉਹਨੂੰ ਹੱਥ ਲਾਓ ਖਤਮ ਹੋ ਜਾਂਦਾ, ਇੰਨਾ ਕੁ ਪੜਦਾ ਹੈ। ਜੇ ਇਹ ਪੜਦਾ ਉੱਠ ਗਿਆ ਤੇ ਪਰਮਾਤਮਾ ਬਹੁਤ ਨੇੜੇ, ਜੇ ਪੜਦਾ ਪਿਆ ਰਿਹਾ ਵਿਕਾਰਾਂ ਦਾ ਫਿਰ ਪਰਮਾਤਮਾ ਬਹੁਤ ਦੂਰ। ਮੈਂ ਕਿਵੇਂ ਆਖਾਂ ਪਰਮਾਤਮਾ ਕਿਹਦੇ ਨੇੜੇ ਤੇ ਕਿਹਦੇ ਦੂਰ ਹੈ? ਜਿਸ ਨੇ ਪ੍ਰਤੀਤ ਕਰ ਲਿਆ ਉਹਦੇ ਨੇੜੇ, ਜਿਹਨੇ ਪ੍ਰਤੀਤ ਨਹੀਂ ਕੀਤਾ ਉਹਦੇ ਤੋਂ ਦੂਰ, ਇਸ ਦੀ ਗੱਤ ਮੈਂ ਨਹੀਂ ਜਾਣ ਸਕਦਾ।
ਚੌਥ ਉਪਾਏ ਚਾਰੇ ਬੇਦਾ,
ਪੂਰਨਮਾਸ਼ੀ ਦੇ ਚੌਥੇ ਦਿਨ ਦੇ ਹਿਸਾਬ ਦੇ ਨਾਲ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ। ਇਹ ਚਾਰੇ ਵੇਦ, ਜਿਜਰ, ਰੁਗ, ਅਥਰਵਣ ਜਿਹੜੇ ਆਦਿਕ ਨੇ, ਇਹ ਸਾਰੇ ਵੇਦ ਵੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ।
ਬਾਣੀ ਚਾਰੇ ਬਾਣੀ ਭੇਦਾ,
ਚਾਰੇ ਖਾਣੀਆਂ, ਅੰਡਜ, ਜੇਰਜ, ਸੇਤਜ, ਉਤਭੁਜ, ਇਹ ਸਾਰੇ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ, ਔਰ ਬਹੁਤ ਭੇਦਾਂ ਦੇ ਅੰਦਰ, ਬਹੁਤ ਰੰਗਾਂ ਦੇ ਵਿੱਚ ਸਤਿਗੁਰ ਨੇ ਸ੍ਰਿਸ਼ਟੀ ਦਾ ਰਚਨ ਕੀਤਾ ਹੋਇਆ ਹੈ।
ਅਸ਼ਟ ਦਸਾ ਖਟ ਤੀਨ ਉਪਾਏ,
18 ਪੁਰਾਣ, 6 ਸ਼ਾਸਤਰ, ਇਹ ਸਾਰੇ ਉਸ ਵਾਹਿਗੁਰੂ ਮਾਲਕ ਦੇ ਪੈਦਾ ਕੀਤੇ ਹੋਏ ਹਨ।
ਸੋ ਬੂਝੈ ਜਿਸ ਆਪ ਬੁਝਾਏ,
ਵਾਹਿਗੁਰੂ ਮਾਲਕ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਜਿਸ 'ਤੇ ਰਹਿਮਤ ਕਰਨ, ਉਹਨੂੰ ਹੀ ਜੀਵਨ ਦੀ ਸੂਝ ਬਖਸ਼ਿਸ਼ ਕਰਦੇ ਨੇ। ਉਹ ਫਿਰ ਇਹ ਜਾਣ ਲੈਂਦਾ ਇਹ ਵੇਦ ਕੁਝ ਨਹੀਂ ਪਰਮਾਤਮਾ ਹੈ, ਇਹ ਸ਼ਾਸਤਰ ਕੁਝ ਨਹੀਂ ਪਰਮਾਤਮਾ ਹੈ, ਇਹ ਰਜੋ ਤਮੋ ਸਤੋ ਤਿੰਨ ਗੁਣ ਕੁਝ ਨਹੀਂ, ਇਹਨਾਂ ਤੋਂ ਉੱਪਰ ਵੀ ਚੌਥਾ ਗੁਣ ਪਰਮਾਤਮਾ ਹੈ, ਉਹ ਫਿਰ ਇਹਨਾਂ ਵਿੱਚ ਨਹੀਂ ਉਲਝਦਾ। ਇਹਨਾਂ ਨੂੰ ਪੜ੍ਹ ਕੇ, ਇਹਨਾਂ ਨੂੰ ਵਿਚਾਰ ਕੇ ਪਰਮਾਤਮਾ ਤੱਕ ਪਹੁੰਚਣ ਦਾ ਯਤਨ ਕਰਦਾ ਹੈ, ਰਿਧੀਆਂ ਸਿਧੀਆਂ ਵਿੱਚ ਫਸ ਕੇ ਨਹੀਂ ਰਹਿ ਜਾਂਦਾ। ਉਹ ਵਾਹਿਗੁਰੂ ਜਿਸ 'ਤੇ ਕਿਰਪਾ ਕਰਦਾ ਹੈ ਉਸ ਨੂੰ ਇਹ ਸੋਝੀ ਬਖਸ਼ਿਸ਼ ਕਰ ਦਿੰਦਾ ਹੈ।
ਤੀਨ ਸਮਾਵੈ ਚੌਥੈ ਵਾਸਾ,
ਜਿਹੜਾ ਜੀਵ ਪਰਮਾਤਮਾ ਨਾਲ ਜੁੜ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਫਿਰ ਰਜੋ ਤਮੋ ਅਤੇ ਸਤੋ, ਇਹਨਾਂ ਤਿੰਨਾਂ ਤੋਂ ਉੱਪਰ ਉਠਾ ਕੇ ਚੌਥੇ ਵਿੱਚ ਇਹਨਾਂ ਸਾਰਿਆਂ ਨੂੰ ਸਮਾ ਦਿੰਦਾ ਹੈ। ਇਹ ਤਿੰਨੇ ਗੁਣ ਚੌਥੇ ਪਦ ਕੋ ਜੋ ਨਰ ਚੀਨੈ, ਉਹ ਜਿਹੜਾ ਚੌਥਾ ਗੁਣ ਹੈ ਉਹਦੇ ਵਿੱਚ ਤਿੰਨੇ ਸਮਾ ਜਾਂਦੇ ਹਨ।
ਪ੍ਰਣਵਤ ਨਾਨਕ ਹਮ ਤਾ ਕੀ ਦਾਸਾ।
ਜਿਹੜਾ ਜੀਵ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਗੁਣ ਦੇ ਵਿੱਚ ਸਮਾ ਗਿਆ, ਚੌਥਾ ਹੈ ਪਰਮਾਤਮਾ ਪਰਮ ਪਦ, ਜਿਸ ਨੇ ਪਰਮਾਤਮਾ ਦੀ ਪਰਮ ਪਦ ਦੀ ਪ੍ਰਾਪਤੀ ਕਰ ਲਈ, ਸਤਿਗੁਰੂ ਜੀ ਕਹਿੰਦੇ ਨੇ ਮੈਂ ਉਸ ਦਾ ਦਾਸ ਹਾਂ, ਮੈਂ ਉਹ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ।
ਪੰਚਮੀ ਪੰਚ ਭੂਤ ਬੇਤਾਲਾ।
ਪੂਰਨਮਾਸ਼ੀ ਦਾ ਪੰਜਵਾਂ ਦਿਨ, ਉਹਦੇ ਰਾਹੀਂ ਸਤਿਗੁਰੂ ਜੀ ਹੁਣ ਸਿੱਖਿਆ ਦੇ ਰਹੇ ਨੇ, ਪੰਚ ਭੂਤ ਬੇਤਾਲਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬੇਤਾਲੇ ਸਾਰੇ ਉਸ ਪਰਮਾਤਮਾ ਨੇ ਇਸ ਜੀਵ ਦੇ ਅੰਦਰ ਪਾਏ ਹੋਏ ਹਨ।
ਆਪ ਅਗੋਚਰ ਪੁਰਖ ਨਿਰਾਲਾ।
ਉਹ ਅਪਹੁੰਚ ਵਾਹਿਗੁਰੂ ਜਿਹਨੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਗਿਆਨ ਇੰਦਰੇ ਉੱਥੇ ਤੱਕ ਪਹੁੰਚ ਨਹੀਂ ਕਰ ਸਕਦੇ, ਉਹ ਵਾਹਿਗੁਰੂ ਨਿਰਾਲਾ ਬੈਠਾ ਇਹਨਾਂ ਤੋਂ ਸਾਰੀ ਸ੍ਰਿਸ਼ਟੀ ਨੂੰ ਆਪ ਤੱਕ ਰਿਹਾ ਹੈ।
ਇੱਕ ਬ੍ਰਹਮ ਭੂਖੇ ਮੋਹ ਪਿਆਸੇ।
ਇੱਕ ਉਹ ਜੀਵ ਨੇ ਜਿਹੜੇ ਭਰਮ ਦੇ ਵਿੱਚ ਪਏ ਹੋਏ, ਮੋਹ ਦੇ ਵਿੱਚ ਪਏ ਹੋਏ ਖੁਆਰ ਹੋ ਰਹੇ ਨੇ, ਪਿਆਸੇ ਮਰ ਰਹੇ ਨੇ, ਜਲ ਵਰਸ ਰਿਹਾ, ਪਰ ਜਲ ਪਏਗਾ ਤਾਂ ਉਸ ਭਾਂਡੇ ਦੇ ਵਿੱਚ। ਸਾਧ ਸੰਗਤ, ਕਈ ਵਾਰ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ, ਜਦੋਂ ਕਿਤੇ ਰਹਿਮਤ ਦੀ ਗੱਲ ਆਏ, ਜਦੋਂ ਕਿਤੇ ਬਾਣੀ ਪੜ੍ਹਨ ਦੀ ਗੱਲ ਆਏ, ਅੰਮ੍ਰਿਤ ਛਕਣ ਦੀ ਗੱਲ ਆਏ, ਤਾਂ ਆਪਾਂ ਕਹਿੰਦੇ ਹਾਂ ਬਈ ਅਜੇ ਗੁਰੂ ਦੀ ਕਿਰਪਾ ਨਹੀਂ ਹੋਈ। ਜਿਸ ਦਿਨ ਗੁਰੂ ਦੀ ਕਿਰਪਾ ਹੋਈ ਉਸ ਦਿਨ ਛਕ ਲਾਂਗੇ, ਜਦੋਂ ਗੁਰੂ ਦੀ ਕਿਰਪਾ ਹੋਈ ਉਸ ਦਿਨ ਨਿਤਨਿਮ ਸ਼ੁਰੂ ਕਰ ਲਾਂਗੇ। ਪਰ ਸਤਿ ਸੰਗਤ ਜੀ, ਗੁਰੂ ਕੀ ਕਿਰਪਾ ਤਾਂ ਹਰ ਸਮੇਂ ਵਰਸ ਰਹੀ ਹੈ, ਗੁਰੂ ਕਿਰਪਾ ਦਾ ਮੀਂਹ ਵਰਸਾ ਰਿਹਾ ਹੈ, ਪਰ ਲੋੜ ਹੈ ਆਪਣੇ ਭਾਂਡੇ ਦਾ ਮੂੰਹ ਸਿੱਧਾ ਕਰਨ ਵਾਸਤੇ। ਜੇਕਰ ਮੋਹਲੇ ਤਰ ਮੀਂਹ ਪੈਂਦਾ ਹੋਵੇ, ਬਾਹਰ ਭਾਂਡਾ ਮੂੰਦਾ ਮਾਰ ਕੇ ਰੱਖ ਦੇਈਏ, ਅਤੇ ਫਿਰ ਕਹੀਏ ਵੀ ਬਾਰਿਸ਼ ਤਾਂ ਪਈ ਪਰ ਭਾਂਡੇ ਵਿੱਚ ਤਾਂ ਇੱਕ ਬੂੰਦ ਵੀ ਨਹੀਂ ਸਮਾਈ, ਭਾਂਡੇ ਦਾ ਕਸੂਰ ਨਹੀਂ, ਭਾਂਡੇ ਦਾ ਮੂੰਹ ਪੁੱਠਾ ਹੈ। ਜੇ ਉਸੇ ਭਾਂਡੇ ਦਾ ਮੂੰਹ ਸਿੱਧਾ ਕਰ ਦਿੱਤਾ ਜਾਏ, ਉਹਦੇ ਵਿੱਚ ਅੰਮ੍ਰਿਤ ਰੂਪੀ ਬੂੰਦਾਂ ਜੋ ਵਰਖ ਰਹੀਆਂ ਨੇ ਜ਼ਰੂਰ ਪੈਣਗੀਆਂ। ਸਤਿਗੁਰ ਦੇ ਪਾਵਨ ਵਚਨ ਨੇ ਉਹਦੇ ਭਾਂਡੇ ਕੱਚ ਨਾ ਸਮਾਵੈ, ਸਿੱਧਾ ਅੰਮ੍ਰਿਤ ਪਵੈ ਨਿਹਾਰ। ਸਾਡੇ ਹਿਰਦੇ ਰੂਪੀ ਭਾਂਡੇ ਜਿਹੜੇ ਨੇ ਉਹਨਾਂ ਦੇ ਮੂੰਹ ਸਿੱਧੇ ਕਰੀਏ, ਸਤਿਗੁਰੂ ਜੀ ਦੇ ਵੱਲ ਸਨਮੁੱਖ ਹੋਈਏ, ਅਤੇ ਫਿਰ ਸਤਿਗੁਰੂ ਜੀ ਕਿਰਪਾ ਕਰਕੇ ਉਹ ਰਹਿਮਤ ਦਾ ਮੀਂਹ ਪਾਉਂਦੇ ਨੇ, ਉਹ ਰਹਿਮਤ ਅੰਦਰ ਵਰਸਦੀ ਹੈ। ਪਰ ਇੱਕ ਭਰਮ ਭੁੱਖੇ ਮੋਹ ਪਿਆਸੇ, ਭਰਮ ਦੇ ਫਸੇ ਵਿੱਚ ਫਸੇ ਹੋਏ, ਮੋਹ ਦੇ ਵਿੱਚ ਫਸੇ ਹੋਏ ਪਿਆਸੇ ਮਰ ਰਹੇ ਹਨ।
ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ।
ਇੱਕ ਉਹ ਨੇ ਜਿਹੜੇ ਸ਼ਬਦ ਦੇ ਰਸ ਨੂੰ ਚੱਖ ਕੇ ਤ੍ਰਿਪਤ ਹੋ ਰਹੇ ਹਨ।
ਇੱਕ ਰੰਗ ਰਾਤੇ ਇੱਕ ਮਰ ਧੂਰ।
ਦੇਖੋ ਪਰਮਾਤਮਾ ਦੀ ਕੁਦਰਤ, ਇੱਕ ਰੰਗ ਵਿੱਚ ਰੱਤੇ ਹੋਏ ਨੇ, ਇੱਕਨਾਂ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜਿਆ ਹੋਇਆ ਤੇ ਇੱਕ ਮਿੱਟੀ ਵਿੱਚ ਰੁਲਦੇ ਪਏ ਹਨ।
ਇੱਕ ਦਰ ਘਰ ਸਾਚੈ ਦੇਖ ਹਦੂਰ।
ਇੱਕ ਉਹ ਨੇ ਜਿਹੜੇ ਨਾਮ ਵਿੱਚ ਰੱਤੇ ਹੋਏ ਪਰਮਾਤਮਾ ਦੇ ਘਰ ਦੇ ਅੰਦਰ, ਪਰਮਾਤਮਾ ਦੀ ਹਜ਼ੂਰੀ ਦੇ ਅੰਦਰ ਰਹਿੰਦੇ ਨੇ, ਉਹਨਾਂ ਨੂੰ ਪਰਮਾਤਮਾ ਦੇ ਘਰ ਦੇ ਅੰਦਰ ਸਤਿਕਾਰ ਪ੍ਰਾਪਤ ਹੁੰਦਾ ਹੈ, ਉਹ ਪਰਮਾਤਮਾ ਦੇ ਘਰ ਵਿੱਚ ਟਿਕੇ ਹੋਏ ਹਨ।
ਝੂਠੇ ਕੋ ਨਾਹੀ ਪਤਨਾਓ।
ਝੂਠੇ, ਝੂਠਾ ਕੌਣ ਹੈ ਸਾਧ ਸੰਗਤ? ਜਿਹੜਾ ਬੰਦਾ ਝੂਠ ਨਾਲ ਜੁੜਿਆ ਹੋਇਆ ਹੈ। ਝੂਠ ਕੇਵਲ ਆ ਰਸਨਾ ਤੋਂ ਬੋਲਣਾ ਨਹੀਂ, ਸਤਿਗੁਰੂ ਨੇ ਕਿਹਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਾਰਾ ਕੁਝ ਕੂੜ ਹੈ। ਜੇ ਸਾਰਾ ਕੁਝ ਕੂੜਾ ਹੈ, ਸਾਰਾ ਕੁਝ ਝੂਠਾ ਹੈ, ਤਾਂ ਪਰਮਾਤਮਾ ਨੇ ਸਾਰਾ ਕੁਝ ਪੈਦਾ ਕੀਤਾ ਹੈ, ਇਹਨਾਂ ਤੋਂ ਪਾਸੇ ਹਟ ਕੇ ਜੀਵ ਦਾ ਗੁਜ਼ਾਰਾ ਵੀ ਨਹੀਂ, ਫਿਰ ਕਿਵੇਂ ਸੱਚੇ ਨਾਲ ਜੁੜ ਸਕਾਂਗੇ, ਕਿਵੇਂ ਸੱਚੇ ਨੂੰ ਪਾ ਸਕਾਂਗੇ? ਸਤਿਗੁਰੂ ਜੀ ਨੇ ਇੱਕ ਯੁਗਤੀ ਦੱਸੀ ਹੈ ਸਾਧ ਸੰਗਤ ਜੀ। ਵਾਹਿਗੁਰੂ ਨੇ ਕਿਰਪਾ ਕੀਤੀ, ਸਤਿਗੁਰੂ ਜੀ ਕਹਿ ਰਹੇ ਨੇ ਹਾਂ ਇਹ ਜਿਹੜਾ ਸਾਰਾ ਕੁਝ ਕੂੜ ਹੈ ਇਹ ਸੱਚ ਬਣ ਸਕਦਾ ਹੈ, ਇਹ ਸੱਚ ਦੇ ਨਾਲ ਜੁੜਿਆ ਜਾ ਸਕਦਾ ਹੈ। ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਲਿਵ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਨਾਲ ਜੁੜ ਗਈ, ਫਿਰ ਇਹ ਸਾਰੇ ਪਦਾਰਥਾਂ ਵਿੱਚ ਰਹਿੰਦੇ ਹਾਂ, ਉਹ ਪਰਮਾਤਮਾ ਨੂੰ ਪਾ ਸਕਦੇ ਨੇ। ਪਰ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਜੀਵ ਝੂਠ ਨਾਲ ਜੁੜੇ ਹੋਏ ਨੇ, ਝੂਠੇ ਕੋ ਨਾਹੀ ਪਤ ਨਾਓ, ਉਹਦੇ ਕੋਈ ਇੱਜ਼ਤ ਮਾਣ ਨਹੀਂ ਹੁੰਦਾ, ਨਾ ਉਹਨੂੰ ਕੋਈ ਸਤਿਕਾਰ ਮਿਲਦਾ ਹੈ, ਤੇ ਨਾ ਉਹਦਾ ਕੋਈ ਨਾਂ ਹੀ ਲੈਂਦਾ ਹੈ।
ਪ੍ਰਭ ਹੁਣ ਸੂਚਾ ਕਾਲਾ ਕਾਉ,
ਜਿਵੇਂ ਕਾਲੇ ਕਾਂ ਦਾ ਰੰਗ, ਕਾਲੇ ਕਾਂ ਨੂੰ ਭਾਵਾਂ ਦੁੱਧ ਵਿੱਚ ਧੋ ਲਓ, ਕਾਲੇ ਕਾਂ ਨੂੰ ਭਾਵਾਂ ਸਾਬਣ ਨਾਲ ਧੋ ਲਓ, ਉਹ ਕਦੇ ਚਿੱਟਾ ਨਹੀਂ ਹੁੰਦਾ। ਸਾਧ ਸੰਗਤ, ਇਸੇ ਤਰ੍ਹਾਂ ਨਾਮ ਤੋਂ ਟੁੱਟਿਆ ਹੋਇਆ ਜੂ ਜੀਵ, ਝੂਠ ਨਾਲ ਜੁੜਿਆ ਹੋਇਆ ਜੀਵ ਕਦੇ ਸੁੱਚਾ ਨਹੀਂ ਹੋ ਸਕਦਾ। ਉਹ ਕਾਂ ਵਾਂਗ ਉਹਦਾ ਅੰਦਰ ਤਨ ਤੇ ਮਨ ਕਾਲਾ ਹੀ ਰਹਿੰਦਾ ਹੈ।
ਪਿੰਜਰ ਪੰਖੀ ਬੰਧਿਆ ਕੋਏ,
ਗਰੀਬਨ ਵਾਜ ਪਾਤਸ਼ਾਹ ਜੀ ਕਹਿੰਦੇ ਨੇ, ਉਹ ਵਾਹਿਗੁਰੂ ਸਤਿਗੁਰੂ ਜੀ ਕਿਰਪਾ ਕਰਕੇ ਕਿਰਪਾ ਕਰ ਰਹੇ ਨੇ ਕਿ ਜਿਹੜਾ ਇੱਕ ਪੰਛੀ ਹੈ, ਉਦਾਹਰਣ ਦੇ ਰਹੇ ਨੇ, ਇੱਕ ਪੰਛੀ ਪਿੰਜਰੇ ਵਿੱਚ ਬੱਝਿਆ ਹੋਇਆ ਹੈ, ਉਹ ਪੰਛੀ ਉਸ ਪਿੰਜਰੇ ਦੀਆਂ ਜਿਹੜੀਆਂ ਸੁਰਾਖਾਂ ਨੇ ਉਹਨਾਂ ਦੇ ਵਿੱਚ ਦੇ ਕਦੇ ਬੜੇ ਕਦੇ ਨਿਕਲੇ ਆਸੇ ਪਾਸੇ, ਉਹ ਉੱਥੋਂ ਲਾਈਟ ਤਾਂ ਲੈ ਸਕਦਾ ਪਰ ਮਾਲਕ ਦੇ ਖੋਲ੍ਹਣ ਤੋਂ ਬਿਨਾਂ ਆਜ਼ਾਦ ਨਹੀਂ ਹੋ ਸਕਦਾ। ਇੱਕ ਪੰਛੀ ਸਤਿਗੁਰੂ ਜੀ ਕਹਿੰਦੇ ਪਿੰਜਰੇ ਵਿੱਚ ਬੰਨਿਆ ਹੋਇਆ ਹੈ।
ਛੇਰੀ ਭਰਮ ਮੁਕਤ ਨਾ ਹੋਏ,
ਉਹਦੀਆਂ ਮੋਰੀਆਂ ਉਹਦੇ ਛੇਦਾਂ ਦੇ ਵਿੱਚ ਲਾਈਟ ਨੂੰ ਵੇਖ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਤੇ ਕਰਦਾ ਕਿ ਇੱਥੋਂ ਲਾਈਟ ਦਿਸਦੀ ਆ, ਮੈਂ ਇਹਦੇ ਵਿੱਚੋਂ ਬਾਹਰ ਨਿਕਲ ਜਾਵਾਂ, ਆਜ਼ਾਦ ਹੋ ਜਾਵਾਂ। ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਉਹਨਾਂ ਛੇਦਾਂ ਦੇ ਵਿੱਚ, ਉਹਨਾਂ ਮੋਰੀਆਂ ਵਿੱਚ ਭਰਮ ਦਾ ਤੇ ਰਹਿ ਜਾਏਗਾ ਪਰ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ।
ਉਹ ਛੁੱਟੇ ਜਾਂ ਖਸਮ ਚੜਾਏ,
ਤਾਂ ਛੁੱਟੇਗਾ ਜੇ ਉਹਦਾ ਮਾਲਕ ਪਿੰਜਰਾ ਖੋਲ੍ਹ ਕੇ ਉਸ ਨੂੰ ਆਜ਼ਾਦ ਕਰ ਦੇ, ਤਾਂ ਉਸ ਪਿੰਜਰੇ ਤੋਂ ਛੁੱਟ ਛਕੇਗਾ।
ਗੁਰਮਤ ਮੇਲੇ ਭਗਤ ਦ੍ਰਿੜਾਏ,
ਬਿਲਕੁਲ ਇਸੇ ਤਰ੍ਹਾਂ ਇਹ ਜੀਵ ਕਦੇ ਵੀ ਆਪਣੀ ਕੋਸ਼ਿਸ਼ ਦੇ ਨਾਲ ਛੁੱਟ ਨਹੀਂ ਸਕਦਾ। ਇਹ ਦੁਨੀਆਂ ਦੇ ਬੰਧਨਾਂ ਤੋਂ ਛੁੱਟਣ ਵਾਸਤੇ ਗੁਰਮਤ ਨੂੰ ਹਾਸਲ ਕਰਨਾ ਪਏਗਾ, ਗੁਰਮਤ ਪ੍ਰਾਪਤ ਕਰਨੀ ਪਏਗੀ। ਗੁਰਮਤ ਕੀ ਹੈ? ਗੁਰੂ ਦੇ ਸਨਮੁਖ ਹੋ ਜਾਣਾ। ਅਤੇ ਸਨਮੁਖ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ। ਜਿਹੜਾ ਜੀਤ ਅੰਦਰੋਂ ਪਰਮਾਤਮਾ ਨਾਲ ਜੁੜ ਜਾਏ ਉਹ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਹੀ ਗੁਰਮਤ ਨੂੰ ਪ੍ਰਾਪਤ ਕਰਦਾ ਹੈ। ਅਤੇ ਜਿਹੜਾ ਗੁਰਮਤ ਨੂੰ ਪ੍ਰਾਪਤ ਕਰ ਲੈਂਦਾ ਹੈ, ਸਤਿਗੁਰੂ ਜੀ ਕਿਰਪਾ ਕਰਕੇ ਉਹਦੇ ਅੰਦਰ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ, ਉਹਦੇ ਅੰਦਰ ਨਾਮ ਨੂੰ ਦ੍ਰਿੜ ਕਰਵਾ ਦਿੰਦੇ ਹਨ।
ਖਸਟੀ ਖਟ ਦਰਸ਼ਨ ਪ੍ਰਭ ਸਾਜੇ,
ਖਸਟੀ ਜਿਹੜਾ ਇਹ ਅੱਠਵਾਂ ਦਿ ਛੇਵਾਂ ਦਿਨ ਜਿਹੜਾ ਪੂਰਨਮਾਸ਼ੀ ਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਖਟ ਦਰਸ਼ਨ, ਅੱਠ ਦਰਸ਼ਨ ਜਿਹੜੇ ਨੇ ਪ੍ਰਭ ਸਾਜੇ, ਉਹਨਾਂ ਨੂੰ ਵੀ ਪਰਮਾਤਮਾ ਨੇ ਹੀ ਸਾਜਣਾ ਕੀਤਾ ਹੈ।
ਅਨਹਦ ਸ਼ਬਦ ਨਿਰਾਲਾ ਵਾਜੇ,
ਉਹ ਵਾਹਿਗੁਰੂ ਦਾ ਨਿਰਾਲਾ ਸ਼ਬਦ, ਉਹ ਵਾਹਿਗੁਰੂ ਦਾ ਅਨਹਦ ਸ਼ਬਦ ਜਿਹੜਾ ਹੈ ਸੰਸਾਰੇ ਸੰਸਾਰ ਵਿੱਚ ਵੱਜ ਰਿਹਾ, ਅਨਹਦ ਸ਼ਬਦ ਨਿਰਾਲਾ ਵਾਜੈ, ਉਹ ਵਾਹਿਗੁਰੂ ਦਾ ਨਿਰਾਲਾ ਸ਼ਬਦ ਸਾਰੇ ਸੰਸਾਰ ਦੇ ਵਿੱਚ ਵੱਜ ਰਿਹਾ ਹੈ।
ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ,
ਜੇ ਜਪਣ ਵਾਲਾ ਕਦੇ ਪ੍ਰਭੂ ਨੂੰ ਭਾ ਜਾਏ, ਕਦੇ ਮਾਲਕ ਦੇ ਮਨ ਨੂੰ ਚੰਗਾ ਲੱਗ ਜਾਏ, ਤੇ ਫਿਰ ਗੁਰੂ ਕਿਰਪਾ ਕਰਕੇ ਆਪਣੇ ਘਰ ਦੇ ਵਿੱਚ ਇਸ ਨੂੰ ਬੁਲਾ ਲੈਂਦਾ। ਇਹਨੂੰ ਫਿਰ ਆਵਾਜ਼ ਪੈਂਦੀ ਹੈ, ਇਹਨੂੰ ਆਵਾਜ਼ਾਂ ਪੈਂਦੀਆਂ ਨੇ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਭਵਨ, ਉਹਨਾਂ ਨੂੰ ਸੱਦੜੇ ਪੈਂਦੇ ਨੇ। ਅਤੇ ਜਿਹਨਾਂ ਨੂੰ ਸੱਦੇ ਨਹੀਂ ਨਾ ਪੈਂਦੇ ਸਾਧ ਸੰਗਤ, ਉਹ ਤਾਂ ਗੁਰਦੁਆਰੇ ਵੀ ਆ ਨਹੀਂ ਸਕਦੇ, ਉਹ ਤਾਂ ਬਾਹਰੀ ਤੌਰ 'ਤੇ ਵੀ ਗੁਰੂ ਘਰ ਨਹੀਂ ਆ ਸਕਦੇ, ਅੰਦਰੋਂ ਕਿਵੇਂ ਆਉਣਗੇ? ਜਿਹਨਾਂ ਨੂੰ ਸੱਦੜੇ ਪੈਂਦੇ ਨੇ, ਅਤੇ ਸੱਦੜੇ ਉਹਨਾਂ ਨੂੰ ਪੈਂਦੇ ਨੇ ਸਾਧ ਸੰਗਤ ਜਿਹੜੇ ਪਰਮਾਤਮਾ ਦੇ ਦਰ 'ਤੇ ਝੁੱਕ ਜਾਂਦੇ ਨੇ, ਪਰਮਾਤਮਾ ਦੇ ਦਰ 'ਤੇ ਨਿਮਾਣੇ ਹੋ ਕੇ ਟਿਕ ਜਾਂਦੇ ਨੇ, ਜਪ ਲੈਂਦੇ ਨੇ, ਉਹਨਾਂ ਨੂੰ ਫਿਰ ਸੱਦੜੇ ਪੈਂਦੇ ਹਨ।
ਸ਼ਬਦੇ ਭੇਦੇ ਤਉ ਪਤ ਪਾਵੈ,
ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਸ਼ਬਦ ਦੇ ਅੰਦਰ ਭਿੱਜ ਗਏ, ਜਿਨ੍ਹਾਂ ਨੇ ਸ਼ਬਦ ਦੇ ਅੰਦਰ ਆਪਣੇ ਆਪ ਨੂੰ ਸਮਾ ਲਿਆ, ਤਉ ਪਤ ਪਾਵੈ, ਤਾਂ ਹੀ ਉਹਨਾਂ ਨੂੰ ਮਾਣ ਗੁਰੂ ਘਰ ਦੇ ਅੰਦਰ, ਗੁਰੂ ਦੇ ਹਜ਼ੂਰੀ ਦੇ ਅੰਦਰ, ਪਰਮਾਤਮਾ ਦੇ ਘਰ ਦੇ ਅੰਦਰ ਪਤ ਮਿਲਦੀ ਹੈ।
ਘਰ ਘਰ ਵੇਸ ਖਪੇ ਜਲ ਜਾਵੇ,
ਘਰ ਘਰ ਵੇਸ ਖਪੈ ਜਲ ਜਾਵੇ, ਅਤੇ ਅਗਲੀ ਪੰਕਤੀ ਹੈ ਸਾਚੇ ਸਾਚੇ ਸਾਚ ਸਮਾਵੈ। ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਵਿਕਾਰ ਨੇ ਉਹ ਅੰਦਰੋਂ ਸੜ ਜਾਂਦੇ ਨੇ, ਖਪ ਖਪ ਕੇ ਮਰ ਜਾਂਦੇ ਨੇ, ਅਤੇ ਇਹ ਜੀਵ परमात्मा दे विच समा जांदा है, सच विच समा जांदा है।
सप्तमी सत संतोख शरीर,
सातवें दिन दे राही सतगुरु जी उपदेश करदे ने इस शरीर दे अंदर सत ते संतोख परमात्मा जी गुरु दी कृपा नाल बस सकदे हन।
सात समुंद भरे निर्मल नीर,
सात समुंद भरे निर्मल नीर, सतगुरु जी कृपा करदे ने इहदे अंदर खजाना है निर्मल नीर दा। चार खाणियां ते तीन लोक सत समुंदरां दे अंदर उस परमात्मा दा नाम वरत रहा है।
मज्जन सील सच हृदय विचार,
ओ जिहड़ा परमात्मा दा नाम सारे समुंदर बन के समा रहा है उस दे अंदर ये जीव नूं इशनान करना, मज्जन करना, उस परमात्मा दे शब्द दे विच भिज जाना इस जीव दा असली कर्म है।
गुर कै शब्द पावै सब पार,
क्योंकि गुरु दे शब्द राही ही ये संसार समुंदर तों पार हो सकदा है।
मन साचा मुख साचो पाए,
जपण वाले दा मन भी सच्चा हो जांदा है, मुख भी सच्चा हो जांदा है।
सच निशान ठाक ना पाए,
जिहदे मत्थे ते सच दा निशान लग जांदा है ओनू फिर धक्के नहीं पैंदे, ओनू हाए है दरगह कहे ना को, आओ बैठ आदर सुभ देव।
अष्टमी अष्ट सिद्ध बुद्ध साध,
अष्टमी अष्ट सिद्ध बुद्ध साध है, अपनी परमात्मा वाहिगुरु की कृपा दे नाल बुद्धि नूं साध लेना, मत नूं साध लेना गुरु दे शब्द राही। अठवें दिन दे विच सतगुरु जी उपदेश करदे हन।
सच नेह केवल करम अराध,
सच नेह केवल करम अराध है, ਉਹ ਕਰਮ ਕਰਨਾ ਜਿਹਦੇ ਨਾਲ ਸੱਚੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕੇ।
ਪੌਣ ਪਾਣੀ ਅਗਨੀ ਬਿਸਰਾਓ,
ਉਹ ਵਾਹਿਗੁਰੂ ਪੌਣ ਪਾਣੀ ਅਗਨੀ ਹਰ ਥਾਂ ਤਿੰਨਾਂ ਗੁਣਾਂ ਦੇ ਵਿੱਚ ਰਜੋ ਤਮੇ ਅਤੇ ਸਤੋ ਇਹਨਾਂ ਸਾਰਿਆਂ ਵਿੱਚ ਸਮਾ ਕੇ ਚੌਥੇ ਪਦ ਵਿੱਚ ਟਿਕਾਉਣ ਵਾਲਾ ਹੈ।
ਤਹੀ ਨਿਰੰਜਣ ਸਾਚੋ ਨਾਓ,
ਜਿਹੜਾ ਇਹ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਿਆ ਚੌਥੇ ਪਦ ਦੇ ਵਿੱਚ ਪਰਮਾਤਮਾ ਦਾ ਵਾਸ ਹੈ।
ਇਸ ਮੈਂ ਮਨੁਆ ਰਹਿਆ ਲਿਵ ਲਾਏ,
ਉਸ ਚੌਥੇ ਪਦ ਵਿੱਚ ਪਹੁੰਚ ਕੇ ਇਹ ਜੀਵ ਪਰਮਾਤਮਾ ਦੇ ਨਾਲ ਲਿਵ ਜੋੜਦਾ ਹੈ।
ਪ੍ਰਣਵਤ ਨਾਨਕ ਕਾਲ ਨ ਖਾਏ,
ਉਸ ਜੁੜੇ ਹੋਏ ਨੂੰ ਕਦੇ ਮੌਤ ਦਾ ਡਰ ਨਹੀਂ ਰਹਿੰਦਾ ਤੇ ਜਮ ਉਸ ਨੂੰ ਕਦੇ ਪੂੰਦਾ ਨਹੀਂ ਹੈ।
ਨਾਓ ਨੌਮੀ ਨਵੇਂ ਨਾਥ ਨਵ ਖੰਡਾ,
ਜਿਹੜੇ ਨੌ ਨਾਥ ਨੇ ਤੇ ਸਾਰੇ ਖੰਡ ਬ੍ਰਹਿਮੰਡ ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ।
ਘਟ ਘਟ ਨਾਥ ਮਹਾਬਲ ਵੰਡਾ,
ਉਹ ਵਾਹਿਗੁਰੂ ਜੋ ਸਾਰਿਆਂ ਤੋਂ ਸ੍ਰੇਸ਼ਟ ਨਾਥ ਬਲੀ ਵਾਲਾ ਨਾਥ ਸਾਰਿਆਂ ਵਿੱਚ ਸਮਾਇਆ ਹੋਇਆ ਹੈ।
ਆਈ ਪੂਤਾ ਇਹੋ ਜਗ ਸਾਰਾ,
ਉਹ ਵਾਹਿਗੁਰੂ ਮਾਲਕ ਸਾਰਿਆਂ ਦੀ ਮਾਂ ਹੈ ਤੇ ਸਾਰਾ ਸੰਸਾਰ ਉਸ ਵਾਹਿਗੁਰੂ ਦਾ ਪੁੱਤਰ ਹੈ।
ਰੱਬ ਆਦੇਸ਼ ਆਦ ਰਖਵਾਰਾ,
ਵਾਹਿਗੁਰੂ ਸਾਰਿਆਂ ਨੂੰ ਉਪਦੇਸ਼ ਦੇ ਰਿਹਾ ਹੈ, ਉਹ ਵਾਹਿਗੁਰੂ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
ਆਦ ਜੁਗਾਦੀ ਹੈ ਭੀ ਹੋ
ਗਾ, ਉਹ ਵਾਹਿਗੁਰੂ ਆਰੰਭ ਵਿੱਚ ਵੀ ਸੀ ਹੁਣ ਵੀ ਹੈ ਅੰਤ ਤੱਕ ਵੀ ਰਹੇਗਾ।
ਉਹ ਅਪਰੰਪਰ ਕਰਨ ਜੋਗ,
ਉਹ ਵਾਹਿਗੁਰੂ ਸਾਰੇ ਸੰਸਾਰ ਦਾ ਰਚਨਹਾਰ ਹੈ।
ਦਸਮੀ ਨਾਮ ਦਾਨ ਇਸ ਨਾਨ,
ਦਸਵੀਂ ਵਾਲੇ ਦਿਨ ਬਹੁਤ ਲੋਕ ਦਾਨ ਪੁੰਨ ਕਰਦੇ ਨੇ, ਇਸ਼ਨਾਨਾਂ 'ਤੇ ਜਾਂਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਅਸਲੀ ਦਸਵੀਂ ਵਾਲੇ ਦਿਨ ਜਿਹੜਾ ਦਾਨ ਹੈ ਉਹ ਨਾਮ ਦਾਨ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੀ ਦਾਨ ਕਰਨਾ ਹੈ, ਪਰਮਾਤਮਾ ਦੇ ਵਾਹਿਗੁਰੂ ਨੂੰ ਜਪਣਾ ਹੀ ਇਸ਼ਨਾਨ ਹੈ।
ਅਨਦਿਨ ਮੱਜਣ ਸੱਚਾ ਗੁਣ ਗਿਆਨ,
ਜੇ ਸੱਚੇ ਗਿਆਨ ਦੇ ਵਿੱਚ ਟਿਕ ਜਾਏ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰ ਲਏ ਫਿਰ ਇਹ ਨਿੱਤਾ ਪ੍ਰਤੀ ਦਾ ਇਹਦਾ ਇਸ਼ਨਾਨ ਹੈ, ਇੱਕ ਦਿਨ ਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਜੁੜਿਆ ਨਿੱਤਾ ਪ੍ਰਤੀ ਦਾ ਨਿਤ ਪ੍ਰਤ ਇਹ ਇਸ਼ਨਾਨ ਕਰ ਰਿਹਾ ਹੈ।
ਸੱਚ ਮੈਲ ਨਾ ਲਾਗੈ ਭ੍ਰਮ ਪਉ ਭਾਗੈ,
ਸੱਚ ਨੂੰ ਕਦੇ ਮੈਲ ਨਹੀਂ ਲੱਗਦੀ, ਸੱਚਾ ਹੈ ਵਾਹਿਗੁਰੂ ਦਾ ਨਾਮ, ਉਹ ਜਿਹਦੇ ਅੰਦਰ ਟਿਕ ਗਿਆ ਉਹਦੇ ਅੰਦਰੋਂ ਭ੍ਰਮ ਭਉ ਇਹ ਜਿਹੜੇ ਡਰ ਨੇ ਦੁਨਿਆਵੀ ਉਹਦੇ ਅੰਦਰੋਂ ਭਰਮ ਤੇ ਭਉ ਜਿਹੜੇ ਨੇ ਉਹ ਨਸ ਜਾਂਦੇ ਹਨ।
ਦਿਲ ਮਨ ਟੂਟਸ ਕਾਚੈ ਤਾਗ,
ਜਿਹੜਾ ਕੱਚਾ ਧਾਗਾ ਸਾਧ ਸੰਗਤ ਉਹਨੂੰ ਟੁੱਟਦੇ ਨੂੰ ਕਦੇ ਟਾਈਮ ਨਹੀਂ ਲੱਗਦਾ।
ਜਿਉਂ ਤਾਗਾ ਜਗ ਇਹ ਵੈ ਜਾਣੋ,
ਜਿਵੇਂ ਉਹ ਕੱਚਾ ਧਾਗਾ ਹੈ ਇਵੇਂ ਹੀ ਇਹ ਸੰਸਾਰ ਹੈ, ਇਹਨੂੰ ਬਿਨਸਦਿਆਂ ਸਮਾਂ ਨਹੀਂ ਲੱਗਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹਰ ਜਪਦਿਆਂ ਖਿਣ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾ ਆਵੈ ਕੇ ਨਾ ਆਵੈ ਰਾਮ। ਇਹ ਸੰਸਾਰ ਤੇ ਕੱਚਾ ਧਾਗਾ ਹੈ।
ਅਸਥਿਰ ਚੀਤ ਸਾਚ ਰੰਗ ਮਾਣੋ,
ਉਹ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਹੈ ਉਹ ਸਦਾ ਸਥਿਰ ਰਹਿਣ ਵਾਲਾ ਹੈ, ਉਹਦੇ ਅੰਦਰ ਟਿਕ ਕੇ ਸਦਾ ਪਰਮੇਸ਼ਰ ਦੇ ਰੰਗ ਨੂੰ ਮਾਨਣਾ ਕਰੋ ਜੀ।
ਇਕਾਦਸੀ ਇੱਕ ਹਿਰਦੈ ਵਸਾਵੈ,
ਇਕਾਦਸੀ ਇੱਕ ਹਿਰਦੈ ਵਸਾਵੈ, ਇਕਾਦਸੀ ਨੂੰ ਲੋਕ ਵਰਤ ਰੱਖਦੇ ਨੇ, ਇਕਾਦਸ਼ੀ ਦੇ ਵਰਤ ਰੱਖੇ ਜਾਂਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਅਸਲੀ ਵਰਤ ਉਹ ਹੈ ਤੂੰ ਇਕਾਦਸ਼ੀ ਵਾਲੇ ਦਿਨ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ।
ਹਿੰਸਾ ਮਮਤਾ ਮੋਹ ਚੁਕਾਵੈ,
ਹਿੰਸਾ ਕਿਸੇ ਨੂੰ ਮਾਰਨਾ, ਕਿਸੇ 'ਤੇ ਜ਼ੁਲਮ ਕਰਨਾ, ਮਮਤਾ ਦਾ ਮੋਹ ਜਿਹੜਾ ਪਦਾਰਥਾਂ ਵਿੱਚ ਫਸੇ ਹੋਏ ਆ ਇਹਨਾਂ ਦਾ ਮੋਹ ਜਿਹੜਾ ਹੈ ਉਹਨੂੰ ਖਤਮ ਕਰ ਆਪਣੇ ਅੰਦਰੋਂ।
ਫਲ ਪਾਵੈ ਬ੍ਰਤ ਆਤਮ ਚੀਨੈ,
ਜਿਹੜੇ ਲੋਕ ਵਰਤ ਰੱਖਦੇ ਨੇ ਫਿਰ ਉਸ ਦਿਨ ਅੰਨ ਨਹੀਂ ਖਾਂਦੇ, ਪਰ ਫਲ ਜਿੰਨਾ ਮਰਜ਼ੀ ਛਕ ਲੈਣ ਉੱਤੋਂ ਫਿਰ ਫਲ ਦੀ ਪ੍ਰਾਪਤੀ ਕਰਦੇ ਨੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਫਲ ਪ੍ਰਾਪਤ ਨਹੀਂ ਹੋ ਸਕਦਾ।
ਪਾਖੰਡ ਰਾਚ ਤਤ ਨਹੀਂ ਬੀਨੈ,
ਇਹਨਾਂ ਪਖੰਡਾਂ ਦੇ ਨਾਲ ਪਰਮਾਤਮਾ ਦਾ ਸੱਚਾ ਨਾਮ ਪ੍ਰਾਪਤ ਨਹੀਂ ਹੋ ਸਕਦਾ।
ਨਿਰਮਲ ਨਿਰਾਹਾਰ ਨਿਹ ਕੇਵਲ,
ਪਰਮਾਤਮਾ ਵਾਹਿਗੁਰੂ ਦਾ ਨਾਮ ਨਿਰਮਲ ਹੈ, ਉਹ ਵਾਹਿਗੁਰੂ ਜਿਹੜਾ ਨਿਰਾਹਾਰ ਜਿਹਨੂੰ ਕਿਸੇ ਖਾਣੇ ਦੀ ਲੋੜ ਨਹੀਂ, ਉਹ ਵਾਹਿਗੁਰੂ ਸਦਾ ਸ਼ੁੱਧ ਹੈ।
ਸੂਚੈ ਸਾਚੇ ਨਾ ਲਾਗੈ ਮਲ,
ਉਹ ਪਰਮਾਤਮਾ ਐਸਾ ਹੈ ਉਹ ਐਸਾ ਸੱਚਾ ਸਤਿਗੁਰੂ ਜਿਹਨੂੰ ਕਦੇ ਵੀ ਮੈਲ ਨਹੀਂ ਲੱਗਦੀ।
ਜਹਿ ਦੇਖੋ ਤਹਿ ਏਕੋ ਏਕਾ,
ਜਿੱਧਰ ਵੀ ਵੇਖੋ ਇੱਕ ਪਰਮਾਤਮਾ ਦਾ ਰੂਪ ਹੀ ਨਜ਼ਰ ਆ ਰਿਹਾ ਹੈ।
ਹੋਰ ਜੀ ਉਪਾਏ ਵੇਖੋ ਵੇਕਾ,
ਉਪਾਏ ਵਾਹਿਗੁਰੂ ਮਾਲਕ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਜੀਵ ਰਚੇ ਹੋਏ ਹਨ।
ਫਲੋਹਾਰ ਕੀਏ ਫਲ ਜਾਏ,
ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦੀ ਪ੍ਰਾਪਤੀ ਫਲਾਂ ਨੂੰ ਛੱਡਣ ਦੇ ਨਾਲ ਨਹੀਂ, ਨਾਮ ਦਾ ਫਲ ਚੱਖਣ ਦੇ ਨਾਲ ਹੋਏਗੀ।
ਰਸ ਖਸ ਖਾਏ ਸਾਧ ਗਵਾਏ,
ਇਹਨਾਂ ਦੁਨੀਆਂ ਦੇ ਫਲ ਖਾਣ ਦੇ ਨਾਲ ਤੇ ਰਸ ਖਸ ਖਾ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਭੁਲਾ ਰਹੇ ਹਾਂ।
ਕੂੜੈ ਲਾਲਚ ਲਪਟੈ ਲਪਟਾਏ,
ਸੰਸਾਰ ਕੂੜ ਦੇ ਲਾਲਚ ਵਿੱਚ ਲਪਟਿਆ ਹੋਇਆ ਹੈ, ਫਸਿਆ ਹੋਇਆ ਹੈ।
ਛੂਟੈ ਗੁਰਮੁਖ ਸਾਚ ਕਮਾਏ,
ਗੁਰਮੁਖ ਸਤਿਗੁਰ ਦੇ ਸਨਮੁਖ ਹੋ ਕੇ ਸੱਚ ਨੂੰ ਕਮਾ ਕੇ ਛੁੱਟ ਸਕਦਾ ਹੈ।
ਦੁਆਦਸ ਮੁੰਦਰਾ ਮਨ ਔ ਦੂਤਾ,
ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਇਹ ਮੁੰਦਰਾਂ ਪਾਉਣੀਆਂ ਕਰ।
ਐਹਨਸ ਜਾਗੈ ਕਬਹਿ ਨ ਸੂਤਾ,
ਸਦਾ ਪਰਮੇਸ਼ਰ ਦੇ ਨਾਮ ਵਿੱਚ ਜੁੜ ਕੇ ਜਾਗਦਾ ਰਹੇਗਾ, ਕਦੇ ਵੀ ਮਦ ਮਾਇਆ ਦੀ ਨੀਂਦ ਵਿੱਚ ਸੌਵੇਂਗਾ ਨਹੀਂ।
ਜਾਗਤ ਜਾਗ ਰਹਿ ਲਿਵ ਲਾਏ,
ਜਾਗਦਿਆਂ ਪਰਮੇਸ਼ਰ ਵਾਹਿਗੁਰੂ ਦੇ ਨਾਲ ਸੁਰਤੀ ਜੁੜਦੀ ਹੈ।
ਗੁਰ ਪਰਚੈ ਤਿਸ ਕਾਲ ਨ ਖਾਏ,
ਉਸ ਦੇ ਵਿੱਚ ਪ੍ਰੀਚ ਗਿਆ ਉਹਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ।
ਅਤੀਤ ਭਏ ਮਾਰੇ ਬੈਰਾਈ,
ਬੈਰਾਈ ਨੂੰ ਅੰਦਰੋਂ ਮਾਰ ਕੇ ਇਸ ਤੋਂ ਰਹਿਤ ਹੋ ਜਾਂਦਾ ਹੈ।
ਪ੍ਰਣਵਤ ਨਾਨਕ ਤਹਿ ਲਿਵ ਲਾਏ,
ਜਿਹੜਾ ਜੀਵ ਇਹਨਾਂ ਗੁਣਾਂ ਨੂੰ ਪ੍ਰਾਪਤ ਕਰ ਲਏ ਉਹਦੀ ਲਿਵ ਪਰਮਾਤਮਾ ਨਾਲ ਜੁੜ ਜਾਂਦੀ ਹੈ।
ਦੁਆਦਸੀ ਦਇਆ ਦਾਨ ਕਰ ਜਾਣੈ,
ਦਾਨ ਅਸਲੀ ਹੈ ਜੀਵਾਂ ਤੇ ਦਇਆ ਕਰਨੀ, ਜਿਹੜਾ ਜੀਵਾਂ ਤੇ ਦਇਆ ਕਰਦਾ ਇਹੀ ਅਸਲੀ ਦਾਨ ਹੈ।
ਬਾਹਰ ਜਾਤੋ ਭੀਤਰ ਆਣੈ,
ਉਹ ਵਾਹਿਗੁਰੂ ਨੂੰ ਆਪਣੇ ਅੰਦਰ ਪ੍ਰਾਪਤ ਕਰ ਲੈਂਦਾ ਹੈ। ਉਹ ਵਾਹਿਗੁਰੂ ਨੂੰ ਬਾਹਰ ਵੀ ਵੇਖਦਾ ਤੇ ਆਪਣੇ ਅੰਦਰ ਹਰ ਇੱਕ ਦੇ ਅੰਦਰ ਪਰਮਾਤਮਾ ਨੂੰ ਮਹਿਸੂਸ ਕਰਦਾ ਹੈ।
ਬਰਤੀ ਬਰਤ ਰਹਿ ਨਿਹ ਕਾਮ,
ਸਤਿਗੁਰੂ ਜੀ ਦੇ ਪਰਮੇਸ਼ਰ ਨੂੰ ਨਾਮ ਨੂੰ ਜਾਣ ਲੈਣਾ ਹੀ ਅਸਲੀ ਵਰਤ ਹੈ। ਇਹਨਾਂ ਵਰਤਾਂ ਦੇ ਵਿੱਚ ਉਹ ਪਰਮਾਤਮਾ ਆਪ ਵੱਡਾ ਹੋ ਕੇ ਵਰਤ ਰਿਹਾ ਹੈ।
ਅਜਪਾ ਜਾਪ ਜਪੈ ਮੁਖ ਨਾਮ,
ਅਜਪਾ ਜਾਪ ਹਰ ਸਮੇਂ ਸਾਸ ਗ੍ਰਾਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ।
ਤੀਨ ਭਵਨ ਮਹਿ ਕੋ ਜਾਣੈ,
ਤਿੰਨਾਂ ਲੋਕਾਂ ਦੇ ਵਿੱਚ ਇੱਕ ਪਰਮਾਤਮਾ ਨੂੰ ਹੀ ਵੇਖਦਾ ਹੈ।
ਸਭ ਸੁਚ ਸੰਜਮ ਸਾਚ ਪਛਾਣੈ,
ਉਹ ਵਾਹਿਗੁਰੂ ਜੋ ਸਾਰਿਆਂ ਤੋਂ ਸੁੱਚਾ ਹੈ, ਉਹ ਵਾਹਿਗੁਰੂ ਨੂੰ ਸਾਰਿਆਂ ਦੇ ਅੰਦਰ ਵੇਖਦਾ ਹੈ।
ਤੀਰ ਸਤਰਵਰ ਸਮੁੰਦ ਕਿਨਾਰੇ,
ਜਿਵੇਂ ਇੱਕ ਸਮੁੰਦਰ ਦੇ ਕਿਨਾਰੇ ਤੇ ਦਰਖਤ ਲੱਗਾ ਹੋਇਆ ਹੈ।
ਅੰਮ੍ਰਿਤ ਮੂਲ ਸਿਖਰ ਲਿਵਤਾਰੇ,
ਉਹ ਜਿਹੜਾ ਸਮੁੰਦਰ ਦੇ ਕਿਨਾਰੇ ਦਰਖਤ ਹੈ, ਉਹਦੀ ਕੋਈ ਕਾਇਆ ਨਹੀਂ, ਉਹਦੀ ਕੋਈ ਪਾਇਆ ਨਹੀਂ, ਕਦੋਂ ਉੱਡ ਜਾਣਾ ਹੈ। ਪਰ ਤੂੰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹੀ ਸਮੁੰਦਰ ਬਣਾ, ਉਸ ਦਰਖਤ ਦੇ ਅੰਦਰ ਉਹਦੀਆਂ ਜੜ੍ਹਾਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਜੋੜ ਦੇ।
ਡਰ ਡਰ ਮਰੈ ਨ ਬੂਡੈ ਕੋਈ,
ਡਿੱਗਣ ਦਾ ਡਰ ਨਹੀਂ ਰਹੇਗਾ, ਫਿਰ ਉਹ ਦਰਖਤ ਨੂੰ ਇਹ ਡਰ ਨਹੀਂ ਕਿ ਮੈਨੂੰ ਕੋਈ ਪਾਣੀ ਵਹਾ ਕੇ ਲੈ ਜਾਏਗਾ।
ਨਿਡਰ ਬੂਡ ਮਰੈ ਪਤ ਖੋਏ,
ਨਹੀਂ ਤੇ ਫਿਰ ਡਰ ਵਿੱਚ ਆਪਣੀ ਪੱਤ ਨੂੰ ਗਵਾ ਕੇ ਹਮੇਸ਼ਾ ਮੌਤ ਦੇ ਡਰ ਵਿੱਚ ਹੀ ਜੀਵ ਜੀਂਦਾ ਹੈ।
ਡਰ ਮੈਂ ਘਰ ਘਰ ਮੈਂ ਡਰ ਜਾਣੈ,
ਪਰਮਾਤਮਾ ਵਾਹਿਗੁਰੂ ਦੇ ਡਰ ਦੇ ਵਿੱਚ ਵਸਣਾ, ਪਰਮਾਤਮਾ ਦੇ ਭੈ ਵਿੱਚ ਰਹਿਣਾ ਅਤੇ ਪਰਮਾਤਮਾ ਦੇ ਭਉ ਦੇ ਘਰ ਵਿੱਚ ਟਿਕ ਜਾਣਾ ਜੀਵ ਦੀ ਅਸਲੀ ਏ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਾਤ ਦਿੱਤੀ ਹੈ।
ਤਖਤ ਨਿਵਾਸ ਸੱਚ ਮਨ ਭਾਣੈ,
ਉਸ ਵਾਹਿਗੁਰੂ ਮਾਲਕ ਦੇ ਸੱਚੇ ਤਖਤ ਤੇ ਇਹ ਜੀਵ ਟਿਕ ਸਕਦਾ ਹੈ।
ਚੌਦਸ ਚੌਥੀ ਥਾਵੈ ਲਹਿ ਪਾਵੈ,
ਚੌਦਸ ਚੌਥੈਸ
ਥਾਵੈ ਲਹਿ ਪਾਵੈ,
ਚੌਦਸ ਚੌਦਵੇਂ ਦਿਨ ਲਈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਜੁੜ ਕੇ ਹੀ ਜੀਵ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਉਸ ਤੋਂ ਬਿਨਾਂ ਕਦੇ ਇਸ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਰਾਜਸ ਤਾਮਸ ਸਤਕਾਲ ਸਮਾਵੈ,
ਰਜੋ ਤਮ ਤੇ ਸਤੋ ਇਹ ਸਾਰੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸਮਾ ਜਾਂਦੇ ਹਨ।
ਸਸੀਅਰ ਕਹਿ ਘਰ ਸੂਰ ਸਮਾਵੈ,
ਸਸੀਅਰ ਕਹਿ ਘਰ ਸੂਰ ਸਮਾਵੈ, ਭਾਵ ਜੋ ਤਪਸ਼ ਹੈ ਅੰਦਰੀ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਇੰਨੀ ਠੰਡਕ ਹੈ, ਉਹ ਤਪਸ਼ ਉਹਦੇ ਵਿੱਚ ਸਮਾ ਜਾਂਦੀ ਹੈ, ਅੰਦਰ ਠੰਡ ਵਰਤ ਜਾਂਦੀ ਹੈ।
ਜੋਗ ਜੁਗਤ ਕੀ ਕੀਮਤ ਪਾਵੈ,
ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਿਆ ਹੀ ਫਿਰ ਜੋਗ ਦਾ ਪਤਾ ਲੱਗਦਾ ਹੈ, ਜੁਗਤੀ ਪਤਾ ਲੱਗਦਾ ਹੈ ਪਰਮਾਤਮਾ ਦੇ ਘਰ ਤੱਕ ਪਹੁੰਚਣ ਵਾਸਤੇ।
ਚੌਦਸ ਭਵਨ ਪਾਤਾਲ ਸਮਾਏ,
ਚੌਦਾਂ ਲੋਕਾਂ ਦੇ ਵਿੱਚ ਪਾਤਾਲ ਤੇ ਆਕਾਸ਼ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ।
ਖੰਡ ਬ੍ਰਹਿਮੰਡ ਰਹਿਆ ਲਿਵ ਲਾਏ,
ਵਾਹਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਆਪ ਵਰਤ ਰਿਹਾ ਹੈ, ਸਾਰੀ ਸੰਸਾਰ ਨੂੰ ਵੇਖ ਰਿਹਾ ਹੈ।
ਅਮਾਵਸਿਆ ਚੰਦ ਗੁਪਤ ਗਹਿਣਾਰ,
ਮੱਸਿਆ ਵਾਲੇ ਦਿਨ ਚੰਦ ਜਿਹੜਾ ਹੈ ਉਹ ਅਸਮਾਨਾਂ ਵਿੱਚ ਗੁਪਤ ਹੋ ਜਾਂਦਾ ਹੈ।
ਬੂਝੋ ਗਿਆਨੀ ਸ਼ਬਦ ਵਿਚਾਰ,
ਸਾਧੂ ਜੀ ਕਹਿੰਦੇ ਨੇ ਗਿਆਨੀ ਗਿਆਨਵਾਨ ਹੋ ਕੇ ਇਸ ਗੱਲ ਨੂੰ ਬੁੱਝਣਾ ਕਰੋ ਪਰਮੇਸ਼ਰ ਦੇ ਸ਼ਬਦ ਰਾਹੀਂ ਕਿ ਜਦੋਂ ਮੱਸਿਆ ਵਾਲੇ ਦਿਨ ਚੰਦ ਨਹੀਂ ਦਿਸਦਾ ਤੇ ਚੰਦ ਗੁਆਚ ਗਿਆ। ਜੇ ਸਾਨੂੰ ਅੰਦਰੋਂ ਪਰਮਾਤਮਾ ਨਹੀਂ ਨਜ਼ਰ ਆਉਂਦਾ ਇਹਦਾ ਮਤਲਬ ਪਰਮਾਤਮਾ ਗੁਆਚ ਗਿਆ, ਪਰਮਾਤਮਾ ਹੈ ਨਹੀਂ। ਜਿਵੇਂ ਮੱਸਿਆ ਵਾਲੇ ਦਿਨ ਚੰਦ ਦਿਸਦਾ ਭਾਵੇਂ ਨਹੀਂ ਪਰ ਉਹ ਹੈ, ਉਹਦੀ ਹੋਂਦ ਹੈ, ਸਾਨੂੰ ਅੰਦਰੋਂ ਦਿਸਦਾ ਨਹੀਂ ਪਰ ਉਹ ਪਰਮਾਤਮਾ ਦੀ ਹੋਂਦ ਤੇ ਅੰਦਰ ਵਸਦੇ ਰਿਹਾ ਹੈ।
ਸਸੀਅਰ ਗਗਨ ਜੋਤ ਤੇਹ ਲੋਏ,
ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮਾਤਮਾ ਵਾਹਿਗੁਰੂ ਨੇ ਚੰਦ ਸੂਰਜ ਸਾਰੇ ਜਿਹੜੇ ਪੈਦਾ ਕੀਤੇ ਨੇ ਇਹ ਲੋਹਾਂ ਪੈਦਾ ਕੀਤੀਆਂ ਨੇ ਸਾਡੇ ਅੰਦਰ ਵੀ ਜਦੋਂ ਇਹ ਪ੍ਰਕਾਸ਼ ਹੋ ਜਾਏਗਾ।
ਕਰ ਕਰ ਵੇਖੈ ਕਰਤਾ ਸੋਏ,
ਅਸੀਂ ਵੇਖਾਂਗੇ ਉਹ ਪਰਮਾਤਮਾ ਵਾਹਿਗੁਰੂ ਕਿਵੇਂ ਸਾਰੇ ਸੰਸਾਰ ਨੂੰ ਰਚ ਰਿਹਾ, ਸਾਰੇ ਸੰਸਾਰ ਨੂੰ ਲੈ ਕਰ ਰਿਹਾ, ਸੰਸਾਰ ਦੇ ਵਿੱਚੋਂ ਪਰਮਾਤਮਾ ਨਜ਼ਰ ਆਏਗਾ।
ਤੇ ਦੀਸੈ ਸੋ ਤਿਸ ਹੀ ਮਾਹੇ,
ਸਾਰਾ ਕੁਝ ਜੋ ਦਿਸ ਰਿਹਾ ਹੈ ਉਸ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਆਪ ਹੀ ਵਸ ਰਿਹਾ ਹੈ।
ਮਨਮੁਖ ਭੂਲੇ ਆਵਹਿ ਜਾਹੇ,
ਪਰ ਮਨਮੁਖ ਨੂੰ ਉਹ ਨਜ਼ਰ ਨਹੀਂ ਆਉਂਦਾ ਗੁਰੂ ਤੋਂ ਟੁੱਟੇ ਹੋਏ ਨੂੰ, ਇਸ ਕਰਕੇ ਸੰਸਾਰ ਤੇ ਆਉਣ ਗੇਣ ਜਾਣ ਦਾ ਗੇੜ ਉਸ ਦਾ ਬਣਿਆ ਰਹਿੰਦਾ ਹੈ।
ਘਰ ਦਰ ਥਾਪ ਥਿਰ ਥਾਨ ਸੁਹਾਵੈ,
ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਟਿਕ ਜਾਈਏ, ਜਿਹੜਾ ਥਾਨ ਬਹੁਤ ਸੁਹਾਵਾ ਹੈ ਜੀ।
ਆਪ ਪਛਾਣੈ ਜਾਂ ਸਤਿਗੁਰ ਪਾਵੈ,
ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਹੀ ਉਸ ਪਰਮਾਤਮਾ ਦੀ ਪਛਾਣ ਉਸ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ।
ਜਹ ਆਸਾ ਤਹ ਬਿਨਸ ਬਿਨਾਸਾ।
ਜੇ ਅੰਦਰ ਆਸ਼ਾਵਾਂ ਨੇ ਅਤੇ ਫਿਰ ਜੇ ਪਰਮਾਤਮਾ ਨੂੰ ਮਿਲਣ ਦੀ ਆਸ ਹੈ ਫਿਰ ਅੰਦਰਲੇ ਜਿਹੜੇ ਵਿਕਾਰ ਨੇ ਉਹਨਾਂ ਦਾ ਨਾਸ ਹੋ ਜਾਏਗਾ।
ਫੂਟੈ ਖਪਰ ਦੁਬਦਾ ਮਨਸਾ।
ਅੰਦਰੋਂ ਦੁਬਦਾ ਵੀ ਨਿਕਲ ਜਾਏਗੀ, ਅੰਦਰੋਂ ਮਨਸ਼ਾ ਜਿਹੜੀਆਂ ਤ੍ਰਿਸ਼ਨਾਵਾਂ ਨੇ ਉਹ ਵੀ ਨਿਕਲ ਜਾਣਗੀਆਂ।
ਮਮਤਾ ਜਾਲ ਤੇਰਾ ਉਦਾਸਾ।
ਮਮਤਾ ਦੇ ਜਾਲ ਤੋਂ, ਮੋਹ ਮਾਇਆ ਦੇ ਚੱਕਰ ਤੋਂ ਉਦਾਸ, ਇਹਨਾਂ ਤੋਂ ਛੁਟਕਾਰਾ ਹੋ ਜਾਏਗਾ।
ਪ੍ਰਣਵਤ ਨਾਨਕ ਹਮਤਾ ਕੇ ਦਾਸਾ।
ਦਾਤਾਂ ਪ੍ਰਾਪਤ ਹੋ ਗਈਆਂ, ਸਤਿਗੁਰ ਕਹਿੰਦੇ ਨੇ ਮੈਂ ਉਹਨਾਂ ਦਾ ਦਾਸ, ਉਹਨਾਂ ਦੇ ਚਰਨਾਂ ਦਾ ਦਾਸ ਹਾਂ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਸਾਧ ਸੰਗਤ, ਸ਼ਬਦ ਲਮੇਰਾ ਸੀ, ਕੁਝ ਸਮਾਂ ਵੀ ਉੱਪਰ ਹੋ ਗਿਆ, ਮੈਂ ਖਿਮਾ ਦਾ ਜਾਚਕ ਹਾਂ। ਕੱਲ੍ਹ ਨੂੰ ਇੱਕ ਹਾਜ਼ਰੀ ਹੋਰ ਆਪ ਜੀ ਦੀ ਸੇਵਾ 'ਚ ਭਰਨੀ ਹੈ। ਸ਼ਬਦ ਦੀ ਵਿਚਾਰ ਕਰਦਿਆਂ ਕਾਹਲੀ ਦੇ ਵਿੱਚ ਅਨੇਕ ਤਰ੍ਹਾਂ ਦੀਆਂ ਭੁੱਲਾਂ, ਗਲਤੀਆਂ, ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸਾਧ ਸੰਗਤ ਖਿਮਾ ਕਰਨ ਜੋ ਖਿਮਾ ਕਰਨਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਵੱਲ ਜਾਈਏ ਜੀ।
ਮਮਤਾ ਜਾਲ ਤੇਰਾ ਉਦਾਸਾ, ਪ੍ਰਣਵਤ ਨਾਨਕ ਹਮਤਾ ਕੇ ਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।